विसर नाही कब हो ही ये ते एह बिद मन मह पाव हो गुर पूरा पिट्यो वड भागी जन नानक कत है ना था वो परम सम्मान योग सतगुरु गुरु ग्रंथ साहिब सचे पातशाह जी दे पावन पवित्र हजूरी अंदर बाला प्रीतम अष्टम बलबीरा सतगुरु गुरु हर कृष्ण साहब सचे पातशाह जी दे पावन पवित्र अस्थान दी हाजरी भर रहे गुरु सवारे सतसंगी जनों अज जो विचार अधीन पावन पवित्र बचन है इस अमृत बचन दे उचारण करता सतगुरु गुरु रामदास महाराज जी ने और राग आसा अंदर गुरु रामदास जी दे उचारण कीते हुए इस शंत दे पहले पदे दा पाठ आप जी ने श्रवण कीता है। इस पदे दे अंदर चार तुकां ने पहली तुक विच हजूर ने फरमाया है कि परमात्मा ने अपने घरों जिस दे मस्तक दे लेख लिख दिते उन्हां नूं समरत सतगुरु दी प्राप्ति होई। ਦੂਸਰੀ ਤੁਕ ਦੇ ਵਿੱਚ ਹੈ ਅਗਿਆਨਤਾ ਇੱਕ ਹਨੇਰਾ ਹੈ, ਸਤਿਗੁਰੂ ਨੇ ਜਿਸ ਦੇ ਅੰਦਰ ਦੀ ਅਗਿਆਨਤਾ ਨੂੰ ਖਤਮ ਕਰ ਦਿੱਤਾ ਉਸ ਅੰਦਰ ਆਤਮਕ ਜੀਵਨ ਦਾ ਦੀਪਕ ਚਮਕ ਪਿਆ। ਤੀਸਰਾ ਬਚਨ ਤੀਸਰੀ ਤੁਕ ਵਿੱਚ ਕਿ ਉਸ ਨੂੰ ਆਪਣੇ ਅੰਦਰੋਂ ਨਾਮ ਦਾ ਕੀਮਤੀ ਪਦਾਰਥ ਰਤਨ ਮਿਲ ਗਿਆ ਅਤੇ ਉਹ ਪਦਾਰਥ ਜੋ ਪ੍ਰਾਪਤੀ ਤੋਂ ਬਾਅਦ ਨਾ ਵਿਣਸਦਾ ਨਾ ਛੱਡਦਾ ਅਤੇ ਨਾ ਉਹ ਕਦੀ ਖਤਮ ਹੁੰਦਾ ਹੈ। ਚੌਥੀ ਤੁਕ ਵਿੱਚ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਸਿਮਰਿਆ ਉਹ ਸਿਮਰ ਸਿਮਰ ਕੇ ਇੱਕ ਦਿਨ ਉਸ ਮਾਲਕ ਦੇ ਵਿੱਚ ਲੀਨ ਹੋ ਗਏ। ਇਹ ਨੇ ਚਾਰ ਤੁਕਾਂ ਇਸ ਪਦੇ ਦੀਆਂ। ਇੱਕ ਇੱਕ ਤੁਕ ਨੂੰ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਇਸ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਫੁਰਮਾਇਆ, ਜਿਨ ਮਸਤਕ ਧੁਰ ਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ। ਜਿਨ ਮਸਤਕ ਧੁਰ ਹਰ ਲਿਖਿਆ, ਅਖਰੀ ਅਰਥ ਜਿਨ੍ਹਾਂ ਦੇ ਮੱਥੇ ਤੇ ਮਸਤਕ ਦਾ ਭਾਵ ਮੱਥਾ। ਮਹਾਰਾਜ ਕਹਿੰਦੇ ਧੁਰ, ਧੁਰ ਦਾ ਵੈਸੇ ਅਖਰੀ ਅਰਥ ਹੈ ਮੁੱਢ, ਮੂਲ, ਸ਼ੁਰੂਆਤ। ਜਿਨ੍ਹਾਂ ਦੇ ਮਸਤਕ ਤੇ ਧੁਰ ਪਰਮਾਤਮਾ ਨੇ ਸ਼ੁਰੂ ਤੋਂ ਮੁੱਢ ਤੋਂ ਮਸਤਕ ਦੇ ਲੇਖ ਲਿਖ ਦਿੱਤੇ ਤੇ ਮਹਾਰਾਜ ਕਹਿੰਦੇ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ। ਉਹਨਾਂ ਨੂੰ ਸਮਰੱਥ ਸਤਿਗੁਰੂ ਦਾ ਮਿਲਾਪ ਹੋਇਆ ਜਿਨ੍ਹਾਂ ਦੇ ਮਸਤਕ ਦੇ ਲੋਕ ਲੇਖ ਧੁਰ ਰੱਬੀ ਦਰਗਾਹ ਦੇ ਵਿੱਚੋਂ ਲਿਖੇ ਗਏ ਨੇ। ਪਹਿਲੀ ਗੱਲ ਇੱਥੇ ਆਪਾਂ ਰੁਕੀਏ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਗੁਰੂ ਉਪਮਾ ਤੇ, ਗੁਰੂ ਵਡਿਆਈ ਤੇ, ਗੁਰੂ ਦੀ ਸਿਫਤ ਸਲਾਹ ਅੰਦਰ ਅਨੇਕਾਂ ਬਚਨ ਉਚਾਰਨ ਕੀਤੇ ਨੇ ਤੇ ਗੁਰਮਤ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਮਨੁੱਖ ਨੂੰ ਪਰਮਾਤਮਾ ਵਿੱਚ ਅਭੇਦਤਾ, ਮਨੁੱਖ ਨੂੰ ਪਰਮਾਤਮਾ ਵਿੱਚ ਵਸਲ ਜਾਂ ਲੀਨਤਾ ਤਾਂ ਮਿਲਦੀ ਏ ਜੇ ਸਮਰੱਥ ਸਤਿਗੁਰੂ ਦੀ ਕਿਰਪਾ ਵਾਪਰਦੀ ਹੈ। ਤਾਂ ਕਈ ਵਾਰੀ ਦਾਸ ਅਰਜ਼ ਕਰਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹਜ਼ੂਰ ਨੇ 524 ਵਾਰ ਇਸ ਮੰਗਲ ਨੂੰ ਉਚਾਰਨ ਕੀਤਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ 524 ਵਾਰ ਹੈ। 33 ਵਾਰ ਇਹ ਮੁਕੰਮਲ ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਤੀਸਰਾ ਰੂਪ ਮੰਗਲ ਦਾ ਹੁੰਦਾ, ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਖੈਰ ਮੈਂ ਪ੍ਰਕਰਨ ਵਿੱਚ ਰਹਾਂ ਕਿ ਮੰਗਲ ਭਾਵੇਂ ਪੂਰਾ ਹੈ ਚਾਹੇ ਮਹਾਰਾਜ ਜੀ ਨੇ ਦੋ ਸ਼ਬਦ ਉਚਾਰਨ ਕਰਕੇ ਮੰਗਲ ਕਰ ਦਿੱਤਾ, ਪਰ ਹਰ ਮੰਗਲ ਦੀ ਸਮਾਪਤੀ ਤੇ ਆਵੇਗਾ ਗੁਰ ਪ੍ਰਸਾਦ ਜਾਂ ਸਤਿਗੁਰ ਪ੍ਰਸਾਦ। ਇਸ ਦਾ ਕਾਰਨ ਕੀ ਕਿ ਇੱਕ ਓਅੰਕਾਰ ਤੋਂ ਮੰਗਲ ਦੀ ਆਰੰਭਤਾ ਹੋਵੇਗੀ ਤੇ ਗੁਰ ਪ੍ਰਸਾਦ ਜਾਂ ਸਤਿਗੁਰ ਪ੍ਰਸਾਦ ਹਜ਼ੂਰ ਆਪਣੀ ਰਸਨਾ ਤੋਂ ਉਚਾਰਨ ਕਰਨਗੇ। ਅਤੇ ਇਹ ਵੀ ਸਪਸ਼ਟ ਹੈ ਕਿ ਬਾਣੀ ਭਾਵੇਂ ਗੁਰੂ ਸਾਹਿਬਾਨ ਦੀ ਉਚਾਰਨ ਕੀਤੀ ਹੋਵੇ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਗੁਰੂ ਤੇਗ ਬਹਾਦਰ, ਬਾਣੀ ਭਾਵੇਂ 15 ਭਗਤਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਵੇ ਅਤੇ ਬਾਣੀ ਭਾਵੇਂ ਭੱਟ ਸਾਹਿਬਾਨਾਂ ਦੇ ਮੁੱਖ ਤੋਂ ਉਚਾਰਨ ਹੋਈ ਹੋਵੇ, ਬਾਣੀ ਭਾਵੇਂ ਸਿੱਖਾਂ ਦੇ ਮੁੱਖ ਤੋਂ ਉਚਾਰਨ ਕੀਤੀ ਹੋਵੇ, ਪਰ ਹਰ ਇੱਕ ਦੇ ਆਰੰਭ ਵਿੱਚ ਮੰਗਲ ਸਾਨੂੰ ਇੱਕ ਓਅੰਕਾਰ ਤੋਂ ਸ਼ੁਰੂ ਮਿਲੇਗਾ, ਸਤਿਗੁਰ ਜਾਂ ਗੁਰ ਪ੍ਰਸਾਦ 'ਤੇ ਉਸ ਮੰਗਲ ਦੀ ਸਮਾਪਤੀ ਹੋਵੇਗੀ। ਅਤੇ ਸੈਂਕੜੇ ਵਾਰੀ ਮਹਾਰਾਜ ਜੀ ਨੇ ਉਚਾਰਨ ਕੀਤਾ। ਬਾਬਾ ਫਰੀਦ ਸਾਹਿਬ ਨੇ ਆਪਣੇ 4 ਸ਼ਬਦਾਂ ਅਤੇ ਸ਼ਲੋਕਾਂ ਵਿੱਚ ਕਿਤੇ ਓਅੰਕਾਰ ਦੀ ਵਰਤੋਂ ਨਹੀਂ ਕੀਤੀ। ਜਾਂ ਅਸੀਂ ਹਜ਼ੂਰ ਦੇ ਬਚਨਾਂ ਵਿੱਚੋਂ ਪੜ੍ਹਦੇ ਹਾਂ, ਅਨੇਕਾਂ ਭਗਤ ਐਸੇ ਨੇ ਜਿਨ੍ਹਾਂ ਦੇ ਸ਼ਬਦ ਨੇ ਪਰ ਗੁਰਪ੍ਰਸਾਦ ਦਾ ਜ਼ਿਕਰ ਨਹੀਂ ਉਹਨਾਂ ਕੀਤਾ ਅੱਖਰਾਂ ਰੂਪ ਵਿੱਚ, ਪਰ ਹਜ਼ੂਰ ਨੇ ਜਿਸ ਮਹਾਂਪੁਰਸ਼ ਦੀ ਬਾਣੀ ਦਰਜ ਕੀਤੀ ਉਹਦੀ ਆਰੰਭਤਾ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖ ਦਿੱਤਾ, ਇਸ ਸਰਲੇਖ ਨੂੰ ਅੰਕਿਤ ਕਰ ਦਿੱਤਾ। ਇਹਦਾ ਭਾਵ ਸਿਰਫ ਇੰਨਾ ਸੀ ਕਿ ਗੁਰਬਾਣੀ ਪੜ੍ਹਨ ਵਾਲਿਓ, ਸ਼ਬਦ ਨੂੰ ਵਿਚਾਰਨ ਵਾਲਿਓ, ਜਿੱਥੋਂ ਵੀ ਬਾਣੀ ਪੜ੍ਹੋਗੇ, ਸ਼ਬਦ ਪੜ੍ਹੋਗੇ, ਇਸ ਗੱਲ ਨੂੰ ਕਦੀ ਵੀ ਜ਼ਿਹਨ ਵਿੱਚੋਂ ਭੁੱਲਣਾ ਨਾ ਕਿ ਉਸ ਇੱਕ ਓਅੰਕਾਰ, ਉਸ ਪਰਮਾਤਮਾ ਦੀ, ਪ੍ਰਭੂ ਦੀ, ਵਾਹਿਗੁਰੂ ਦੀ ਪ੍ਰਾਪਤੀ ਕੇਵਲ ਸਤਿਗੁਰ ਪ੍ਰਸਾਦ ਹੈ। ਬਾਣੀ ਕਿਤੋਂ ਵੀ ਪੜ੍ਹ ਲਓ, ਸਤਿਗੁਰੂ ਦੀ ਕਿਰਪਾ ਹੋਵੇਗੀ ਅਤੇ ਇੱਕ ਨਾਲ ਮਿਲਾਪ ਹੋਵੇਗਾ, ਕਿਉਂਕਿ ਸਤਿਗੁਰੂ ਨੂੰ, ਸਤਿਗੁਰੂ ਤੋਂ ਬਿਨਾਂ ਮਿਲਾਪ ਨਹੀਂ, ਜੋ ਬੇਨਤੀ ਕਰਨੀ ਹੈ। ਪਰ ਕੀ ਸਤਿਗੁਰੂ ਸਾਰਿਆਂ ਨੂੰ ਮਿਲ ਗਿਆ? ਇੱਥੇ ਮੈਂ ਸ਼ਬਦ ਆਰੰਭ ਵਿੱਚ ਜ਼ਰੂਰ ਕਹਿ ਦਿਆਂ ਕਿ ਜਦੋਂ ਸਤਿਗੁਰੂ ਸ਼ਬਦ ਮੈਂ ਬੋਲ ਰਿਹਾ ਵਾਂ ਤਾਂ ਮੇਰਾ ਮਕਸਦ ਸ਼ਬਦ ਗੁਰੂ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਿਰੰਜਨੀ ਜੋਤ, ਅਬਚਲੀ ਜੋਤ ਵੱਲ ਹੈ। ਕੀ ਪੂਰਿਆਂ ਸਾਹਿਬ ਨੂੰ ਸਤਿਗੁਰੂ ਮਿਲਿਆ? ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਈ ਸ਼ਬਦਾਂ ਨਾਲ, ਦਾਤਾਂ ਨਾਲ ਸ਼ਬਦ ਵੱਡ ਭਾਗ ਜਾਂ ਧੁਰ ਮਸਤਕ ਲਿਖਿਆ ਵਰਤਿਆ ਹੈ। ਆਓ ਅਸੀਂ ਇੱਕ ਇੱਕ ਬਚਨ ਪੜ੍ਹ ਲਈਏ। ਸਭ ਤੋਂ ਪਹਿਲੀ ਗੱਲ ਇਹ ਕਿ ਜਦੋਂ ਇਨਸਾਨ ਕਈ ਵਾਰੀ ਕਹਿੰਦਾ ਹੈ ਕਿ ਸਾਡੇ ਭਾਗ ਚੰਗੇ ਨਹੀਂ, ਮੈਂ ਇੱਕ ਅਰਜ਼ ਕਰਾਂ, ਭਾਗਾਂ ਦੀ ਗੱਲ ਹੈ, ਕਿਸਮਤ ਅਤੇ ਕਰਮ ਹੈਨ, ਪਰ ਜਿਸ ਨੂੰ ਪਰਮਾਤਮਾ ਨੇ ਮਾਨਵ ਦੇਹੀ ਦੇ ਦਿੱਤੀ ਹੈ ਨਾ, ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਖੁਸ਼ਕਿਸਮਤ, ਵੱਡਿਆਂ ਭਾਗਾਂ ਵਾਲਾ ਸਮਝੇ ਕਿ ਜਿਹਨੂੰ ਪਰਮਾਤਮਾ ਨੇ ਮਾਨਵ ਦੇਹੀ ਦੇ ਦਿੱਤੀ। ਜੇ ਚੰਗੇ ਭਾਗ ਨਾ ਹੁੰਦੇ ਤਾਂ ਤੈਨੂੰ ਮਾਨਵ ਦੇਹੀ ਨਾ ਮਿਲਦੀ। ਤਾਂ ਹੀ ਤਾਂ ਸਾਹਿਬ ਨੇ ਕਿਹਾ ਕਿ ਦੁਲੱਭ ਦੇਹ ਪਾਈ ਵੱਡ ਭਾਗੀ, ਵੱਡਿਆਂ ਭਾਗਾਂ ਨਾਲ। ਜਾਂ ਗੁਰਦੇਵ ਦੇ ਬਚਨ ਪੜ੍ਹਦੇ ਹਾਂ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਤੇਰੀ ਕਿਰਪਾ ਨਾਲ ਸਰੀਰ ਮਿਲਿਆ, ਕੀ ਇਹ ਬਖਸ਼ਿਸ਼ ਨਹੀਂ? ਜਾਂ ਗੁਰਦੇਵ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਸੀਂ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਖੁਰੀਆ। ਜਾਂ ਗੁਰਦੇਵ ਦੇ ਬਚਨ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਕਬੀਰ ਸਾਹਿਬ ਦੇ ਬਚਨ ਕਿ ਮਾਨਸ ਜਨਮ ਦੁਲੰਬ ਕਹਿ ਹੋਏ ਨਾ ਬਾਰਾ ਬਾਰਾਂ ਬਾਰ। ਇਹ ਮਾਨਵ ਦੇਹੀ ਵੱਡਿਆਂ ਭਾਗਾਂ ਨਾਲ, ਖੁਸ਼ਕਿਸਮਤੀ ਨਾਲ ਅਤੇ ਦੁਰਲੱਭ ਮਿਲੀ ਹੈ। ਇਸ ਤੋਂ ਅਗਲੀ ਬੇਨਤੀ, ਜੇ ਭਾਗ ਹੋਰ ਅੱਗੇ ਦੇਖੀਏ, ਮਨੁੱਖਾ ਦੇਹੀ ਮਿਲ ਜਾਣੀ ਬਹੁਤ ਚੰਗੇ ਭਾਗ ਨੇ, ਪਰ ਉਸ ਤੋਂ ਉੱਤਮ ਭਾਗ ਨੇ ਕਿ ਜਿਨ੍ਹਾਂ ਨੂੰ ਮਾਨਵ ਚੋਲੇ ਵਿੱਚ ਖੁੰਦਿਆਂ ਸਮਰੱਥ ਸਤਿਗੁਰੂ ਦੀ ਪ੍ਰਾਪਤੀ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਜਿਹੜੇ ਬੰਦੇ ਗੁਰੂ ਦੇ ਕੋਲ ਆ ਕੇ ਬੈਠਦੇ ਨੇ, ਕਿਉਂਕਿ ਮੈਂ ਸਿਰਫ ਸ਼ਬਦ ਚੁਣਿਆ ਕਿ ਜਿਨ੍ਹਾਂ ਦੇ ਮਸਤਕ ਤੇ ਧੁਰ ਤੋਂ ਲਿਖਿਆ ਉਹਨਾਂ ਨੂੰ ਸਤਿਗੁਰੂ ਮਿਲਿਆ ਹੈ। ਜੇ ਤੂੰ ਗੁਰੂ ਸਾਹਿਬ ਦੇ ਚਰਨਾਂ 'ਚ ਬੈਠਣਾ, ਬਾਣੀ ਪੜ੍ਹਨਾ, ਸ਼ਬਦ ਵਿਚਾਰਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਗੁਰੂ ਦੀ ਦਿੱਤੀ ਕੋਈ ਦੀਖਿਆ ਸਿੱਖਿਆ ਨੂੰ ਕਮਾਨਾ, ਤੇ ਇੱਕ ਗੱਲ ਯਾਦ ਰੱਖੀ, ਇਹ ਗੁਰੂ ਦੀ ਕਿਰਪਾ, ਪਰਮਾਤਮਾ ਦੀ ਦਇਆ ਹੈ। ਧੁਰ ਦਰਗਾਹ ਦੇ ਲੇਖ ਲਿਖੇ ਨੇ ਤੇ ਤਾਂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਮੁਰਸ਼ਦ ਮਿਲੇ ਨੇ। ਜੇ ਲੇਖ ਨਾ ਲਿਖੇ ਹੋਣ ਤੇ ਪਿਆਰਿਆ ਗੁਰੂ ਦਾ ਮਿਲਾਪ ਕਿਵੇਂ ਹੋਵੇ? ਮਹਾਰਾਜ ਜੀ ਦੇ ਬਚਨਾਂ 'ਚੋਂ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪ੍ਰਮਾਣ ਲਈਏ। ਹਜ਼ੂਰ ਦੇ ਬਚਨ ਨੇ ਕਿ ਸੰਤ ਸਭਾ ਓਟ ਗੁਰਪੂਰੇ, ਜਿਨ ਮਸਤਕ ਧੁਰ ਹਰ ਲਿਖਿਆ ਜਿਨ੍ਹਾਂ ਦੇ ਮਸਤਕ 'ਚ ਲਿਖੇ ਹੈ। ਸੰਤ ਸਭਾ ਦਾ ਅਰਥ ਹੈ ਸਤ ਸੰਗਤ, ਮਹਾਂਪੁਰਖਾਂ ਦੀ ਸੰਗਤ, ਬੰਦਗੀ ਕਰਨ ਵਾਲਿਆਂ ਦੀ ਸੋਹਬਤ। ਸੰਤ ਸਭਾ ਓਟ ਗੁਰਪੂਰੇ, ਧੁਰ ਮਸਤਕ ਲੇਖ ਲਿਖਾਏ, ਧੁਰ ਮਸਤਕ ਲੇਖ ਲਿਖਾਏ, ਜਿਨ ਮਸਤਕ ਧੁਰ ਹਰ ਲਿਖਿਆ। ਮਹਾਰਾਜ ਕਹਿੰਦੇ ਸੰਤ ਸਭਾ ਓਟ ਗੁਰਪੂਰੇ, ਧੁਰ ਮਸਤਕ ਲੇਖ ਲਿਖਾਏ, ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁੱਖ ਨਾ ਲਾਗੈ ਆਏ। ਇੱਕ ਸਤ ਸੰਗਤ, ਦੂਜਾ ਸਮਰੱਥ ਗੁਰੂ। ਕਹਿੰਦੇ ਨੇ ਮਸਤਕ ਦੇ ਲੇਖ ਲਿਖਾਏ ਤਾਂ ਹੀ ਤਾਂ ਗੁਰੂ ਦੀ ਪ੍ਰਾਪਤੀ ਹੋਈ, ਗੁਰੂ ਨਾਲ ਭੇਂਟ ਹੋਈ। ਮਹਾਰਾਜ ਜੀ ਨੇ ਦੂਸਰਾ ਬਚਨ ਕੀਤਾ, ਅਸੀਂ ਆਸਾਂ ਕੀ ਵਾਰ ਹੁਣੇ ਸਰਵਣ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਨੇ ਕਿ ਨਦਰ ਕਰੇ ਜੇ ਆਪਣੀ, ਜੇ ਪਰਮਾਤਮਾ ਤੁਸੀਂ ਨਦਰ ਕਰੋ, ਤੁਸੀਂ ਬਖਸ਼ਿਸ਼ ਕਰੋ, ਤੁਸੀਂ ਮਸਤਕ ਦੇ ਲੇਖ ਲਿਖੇ ਹੋਣ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਸਤਿਗੁਰੂ ਦੀ ਪ੍ਰਾਪਤੀ ਉਸ ਦੀ ਨਦਰ ਨਾਲ, ਉਸ ਦੇ ਲਿਖੇ ਹੋਏ ਮਸਤਕ ਦੇ ਲੇਖ ਨਾਲ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾ ਹੈ, ਉਸ ਦੀ ਨਦਰ ਨਾਲ ਗੁਰੂ ਦੀ ਪ੍ਰਾਪਤੀ ਹੋਈ। ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਬਚਨ ਹੈ, ਅਸੀਂ ਸਾਰੇ ਉਹ ਪੜ੍ਹਦੇ ਹਾਂ ਕਿ ਜੈਸਾ ਸਤਿਗੁਰ ਸੁਣੀ ਦਾ, ਜਿਨ ਮਸਤਕ ਤੁਰਹਰ ਲਿਖਿਆ। ਜਿਹੋ ਜਿਹਾ ਸਤਿਗੁਰੂ ਬਾਰੇ ਸੁਣਿਆ ਸੀ ਕਿ ਗੁਰੂ ਵਿੱਚ ਇਹ ਬਖਸ਼ਿਸ਼, ਗੁਰੂ ਵਿੱਚ ਇਹ ਕਿਰਪਾਲਤਾ, ਗੁਰੂ ਵਿੱਚ ਇਹ ਮਿਹਰ, ਕਹਿਣ ਲੱਗੇ ਉਹ ਕੁਛ ਪ੍ਰਾਪਤ ਹੋ ਗਿਆ ਕਿ ਜੋ ਸੁਣੀ ਦਾ ਸੀ, ਉਸ ਸਮਰੱਥ ਗੁਰੂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਸਾਹਿਬ ਜੀ ਦੇ ਬਚਨ ਕਿ ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਦਾ ਅਰਥ ਹੈ ਵਕੀਲ, ਵਿਚੋਲਾ, ਕਿ ਗੁਰੂ ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ, ਵਿਚੋਲਾ ਹੈ ਜੀਵ ਦਾ। ਮਹਾਰਾਜ ਕਹਿੰਦੇ ਨੇ ਹਰ ਨਾਮੋ ਮੰਤਰ ਦ੍ਰਿੜਾਏ ਦਾ, ਸਮਰੱਥ ਗੁਰੂ ਨੇ ਨਾਮ ਮੰਤਰ ਦ੍ਰਿੜ ਕਰਾ ਦਿੱਤਾ। ਕੱਟੇ ਖੌਮੇ ਰੋਗ, ਖੌਮੇ ਦੇ ਰੋਗ ਨੂੰ ਗੁਰੂ ਨੇ ਕੱਟ ਦਿੱਤਾ। ਫਿਰ ਬੇਨਤੀ ਸਮਝੋ, ਜਿਨ ਮਸਤਕ ਤੁਰ ਹਰ ਲਿਖਿਆ। ਗੁਰਦੇਵ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਮਸਤਕ ਤੇ ਤੁਰ ਦਰਗਾਹ ਤੋਂ ਲਿਖਿਆ, ਉਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ। ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੈ ਖੌਮੈ ਰੋਗ। ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ ਮਸਤਕ ਧੁਰ ਹਰ ਲਿਖਿਆ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਲੇਖ ਲਿਖੇ ਗਏ। ਗੁਰਦੇਵ ਦੇ ਬਚਨ, ਗੁਰਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ। ਵੱਡੇ ਭਾਗ ਨੇ ਪ੍ਰਭੂ ਨੇ ਲਿਖਿਆ ਤੇ ਸਮਰੱਥ ਗੁਰੂ ਦੀ ਪ੍ਰਾਪਤੀ ਹੋਈ। ਮਹਾਰਾਜ ਜੀ ਦੇ ਬਚਨ ਕਿ ਵੱਡੇ ਭਾਗ ਭੇਟੇ ਗੁਰਦੇਵਾਂ, ਕੋਟ ਪਰਾਧ ਮਿਟੇ ਹਰ ਸੇਵਾ। ਜਿਨ੍ਹਾਂ ਦੇ ਮਸਤਕ ਦੇ ਲੇਖ ਪਰਮਾਤਮਾ ਨੇ ਧੁਰ ਤੋਂ ਲਿਖ ਦਿੱਤੇ, ਮੁੱਢ ਤੋਂ ਲਿਖ ਦਿੱਤੇ, ਮੂਲ ਤੋਂ ਲਿਖ ਦਿੱਤੇ, ਉਹਨਾਂ ਨੂੰ ਸਮਰੱਥ ਸਤਿਗੁਰੂ ਦੀ ਪ੍ਰਾਪਤੀ ਹੋ ਗਈ। ਸਮਰੱਥ ਗੁਰੂ ਨਾਲ ਉਹਨਾਂ ਦੀ ਮੇਲ ਹੋਇਆ ਹੈ। ਇੱਕ ਉਦਾਹਰਨ ਹੈ, ਸਿਰਫ ਇਤਿਹਾਸ ਵਿੱਚੋਂ ਹੀ ਕਹਿ ਲਵਾਂ ਕਿ ਗੁਰੂ ਨਾਨਕ ਸਾਹਿਬ ਮਿਲ ਜਾਏ, ਸਮਰੱਥ ਗੁਰੂ ਦਾ ਸ਼ਬਦ ਮਿਲ ਜਾਏ, ਏਡੂ ਵੱਡੀ ਕਿਰਪਾਲਤਾ, ਏਡੂ ਵੱਡੀ ਬਖਸ਼ਿਸ਼ ਕੀ ਹੈ। ਨਹੀਂ ਤਾਂ ਮਨੁੱਖ ਤੁਰੇ ਫਿਰਦੇ ਨੇ, ਭਾਗਹੀਣ ਬੰਦੇ ਤਾਂ ਕੋਲ ਬੈਠਿਆਂ ਵੀ ਗੁਰੂ ਦੀ ਬਖਸ਼ਿਸ਼ ਨਾ ਲੈ ਸਕੇ। ਜੇ ਭਾਗ ਨੇ ਤੇ ਸਮਰੱਥ ਗੁਰੂ ਦੀ ਪ੍ਰਾਪਤੀ ਹੋਈ ਹੈ। ਕੀਰਤਪੁਰ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਇਆ ਹੈ। ਅਸੀਂ ਇਤਿਹਾਸ ਨੂੰ ਜਾਣਦੇ ਹਾਂ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਪੈਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਉਸ ਅਸਥਾਨ 'ਤੇ ਜਾਣ ਤੋਂ ਪਹਿਲਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਪਏ ਨੇ। ਇਤਿਹਾਸ ਕਹਿੰਦਾ ਕਿ ਇਸ ਅਸਥਾਨ 'ਤੇ, ਇਸ ਜਗ੍ਹਾ 'ਤੇ ਇੱਕ ਮੁਸਲਮਾਨ ਫਕੀਰ, ਜਿਸ ਦਾ ਨਾਮ ਬੁੱਢਣ ਸ਼ਾਹ ਕਿਹਾ ਗਿਆ ਹੈ, ਕਿ ਇੱਥੇ ਉਹ ਨਿਵਾਸ ਰੱਖਦਾ ਹੈ। ਅਤੇ ਇਹ ਵੀ ਹੈ ਕਿ ਉਸ ਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਹੈ, ਕਿਉਂਕਿ ਉਹਦੇ ਕੋਲ ਬੈਠਿਆਂ ਸ਼ੇਰ ਨੂੰ ਉਹਨੇ ਪਾਲਿਆ, ਉਹਨੇ ਸੁਭਾਅ ਤਬਦੀਲ ਕਰ ਦਿੱਤਾ, ਕਿ ਜਿਹੜਾ ਖੁਨਖਾਰ ਜਾਨਵਰ ਸੀ ਉਹਦਾ ਵੀ ਸੁਭਾਅ ਪਲਟ ਗਿਆ, ਉਹਦੀ ਬਿਰਤੀ ਚੇਂਜ ਹੋ ਗਈ, ਉੱਥੇ ਉਹ ਬੱਕਰੀਆਂ ਚਾਰਦਾ। ਮੇਰਾ ਸਿਰਫ ਇੱਕੋ ਬੇਨਤੀ ਹੈ ਕਿ ਇਸ ਗੱਲ ਨੂੰ ਜਿਨ ਮਸਤਕ ਤੁਰਹਰ ਲਿਖਿਆ, ਜਿਨ੍ਹਾਂ ਦੇ ਮਸਤਕ ਦੇ ਲੇਖ ਲਿਖੇ, ਗੁਰੂ ਨਾਨਕ ਸਾਹਿਬ ਉੱਥੇ ਗਏ, ਬੁੱਢਣ ਸ਼ਾਹ ਨੇ ਹਜ਼ੂਰ ਦੇ ਦਰਸ਼ਨ ਕੀਤੇ, ਕੀਰਤਨ ਹੋਇਆ, ਭਾਈ ਮਰਦਾਨਾ ਸਾਹਿਬ ਨੇ ਰਬਾਬ ਵਜਾਈ, ਬੁੱਢਣ ਸ਼ਾਹ ਨੇ ਕੀਤੇ ਦੀਦਾਰ। ਅਤੇ ਉਸ ਵੇਲੇ ਦੀਦਾਰ ਕਰਨ ਤੋਂ ਬਾਅਦ ਉਹਨੇ ਸਵਾਲ ਕੀਤਾ, ਅਜੇ ਪਤਾ ਨਹੀਂ ਇਹ ਕੌਣ ਨੇ। ਭਾਈ ਮਰਦਾਨਾ ਸਾਹਿਬ ਨੂੰ ਪੁੱਛਦਾ, ਇਹ ਕੌਣ, ਇਹ ਮਹਾਂਪੁਰਖ, ਇਹ ਸੰਤ ਜਿਨ੍ਹਾਂ ਦੇ ਸ਼ਬਦਾਂ ਵਿੱਚ ਇੰਨੀ ਖਿੱਚ, ਇੰਨੀ ਕਸ਼ਿਸ਼ ਖਿੰਡੇ ਹੋਏ ਅੰਦਰ ਨੂੰ ਟਿਕਾ ਦਿੱਤਾ, ਇਹ ਕੌਣ? ਅਤੇ ਭਾਈ ਮਰਦਾਨਾ ਸਾਹਿਬ ਜੀ ਨੇ ਕਿਹਾ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਮੇਰੇ ਮੁਰਸ਼ਦ ਨੇ, ਮੇਰੇ ਰਾਹਬਰ ਨੇ, ਇਸ ਸੜਦੇ ਹੋਏ ਸੰਸਾਰ ਵਿੱਚ ਨਾਮ ਬਾਣੀ ਦਾ ਛੱਟਾ ਦੇ ਕੇ ਅੰਦਰ ਨੂੰ ਠੰਡ ਪਾਉਣ ਵਾਸਤੇ ਆਏ ਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਨਾਂ ਸੁਣਿਆ ਤੇ ਬੁੱਢਣ ਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਝੁੱਕ ਗਿਆ, ਨਮਸਕਾਰ ਕੀਤੀ। ਤੇ ਜਦੋਂ ਨਮਸਕਾਰ ਕਰ ਮੱਥਾ ਟੇਕ ਇਹ ਉੱਠਿਆ ਤੇ ਹਜ਼ੂਰ ਨੇ ਪੁੱਛ ਲਿਆ, ਕਹਿਣ ਲੱਗੇ ਬੁੱਢਣ ਸ਼ਾਹ ਕਿ ਦੇਖ ਇਸ ਥਾਂ ਤੇ ਬੈਠਿਆ ਕਿਤਨਾ ਸਮਾਂ ਤੈਨੂੰ ਹੋ ਗਿਆ ਹੈ, ਤੂੰ ਆਖਰ ਕਮਾਈ ਵੀ ਕਰਨਾ, ਸਾਧਨਾ ਵੀ ਕਰਨਾ, ਸਾਨੂੰ ਇੱਕ ਗੱਲ ਦੱਸ ਕਿ ਇੰਨਾ ਸਮਾਂ ਇੱਥੇ ਬੈਠਿਆ ਤੈਨੂੰ ਪ੍ਰਾਪਤੀ ਕੀ ਹੋਈ, ਤੈਨੂੰ ਮਿਲਿਆ ਕੀ, ਆਖਰ ਤੂੰ ਕੁਝ ਕਮਾ ਰਿਹਾ ਕਿਸੇ ਮੰਜ਼ਿਲ 'ਤੇ ਪਹੁੰਚਣ ਲਈ। ਇੱਥੇ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰਦਿਆਂ, ਹਰ ਬੰਦਾ ਦੁਨੀਆਂ ਦਾ ਕੋਈ ਕੰਮ ਕਰਦਾ ਮੁਨਾਫੇ ਵਾਸਤੇ ਕਰਦਾ, ਘਾਟੇ ਵਾਸਤੇ ਕੋਈ ਨਹੀਂ ਕਰਦਾ। ਜੇ ਸਫ਼ਰ ਕੋਈ ਕਰਦਾ ਤਾਂ ਮੰਜ਼ਿਲ 'ਤੇ ਪਹੁੰਚਣ ਲਈ ਕਰਦਾ, ਜੇ ਕੋਈ ਕੰਮ ਕਰਦਾ ਤਾਂ ਫਲ ਦੀ ਪ੍ਰਾਪਤੀ ਲਈ ਕਰਦਾ। ਇੱਥੋਂ ਤੱਕ ਕਿ ਲੋਕ ਹਫ਼ਤੇ ਬਾਅਦ, ਮਹੀਨੇ ਬਾਅਦ, ਰੋਜ਼ਾਨਾ, ਸਾਲ ਬਾਅਦ ਆਪਣੀਆਂ ਵਹੀ ਖਾਤਿਆਂ ਨੂੰ ਵੀ ਚੰਗੀ ਤਰ੍ਹਾਂ ਚੈੱਕ ਕਰਦੇ ਨੇ, ਲੇਖਾ ਕਰਦੇ ਨੇ ਕਿ ਇਸ ਸਾਲ ਵਿੱਚ ਕਮਾਇਆ ਕੀ, ਗਵਾਇਆ ਕੀ, ਮੁਨਾਫਾ ਕੀ ਹੋਇਆ। ਬਸ ਇੱਕੋ ਬੇਨਤੀ ਕਰਾਂਗਾ ਕਿ ਪਰਮਾਰਥ ਨੂੰ ਜੇ ਸਮਝਣਾ ਹੈ, ਦੇਖੋ ਆਪਣੇ ਅੰਦਰ ਨੂੰ ਬੰਦਾ ਪੜਚੋਲੇ। ਮੈਂ ਖਿੰਨ ਜ਼ਰੂਰ ਵਿੱਚੋਂ ਨਿਕਲਿਆ ਸਿਰਫ ਇਸ ਕਰਕੇ ਕਿ ਗੁਰੂ ਜੀ ਨੇ ਪੁੱਛਿਆ, ਇੰਨਾ ਸਮਾਂ ਹੋ ਗਿਆ ਬੈਠਿਆ ਤੈਨੂੰ ਮਿਲਿਆ ਕੀ। ਸਿਰਫ ਇੱਕ ਉਦਾਹਰਨ ਦੇਣੀ ਚਾਹੁੰਦਾ, ਇੱਕ ਦੁਕਾਨਦਾਰ, ਉਹ ਵੀ ਸ਼ਾਮ ਨੂੰ ਕਾਗਜ਼ ਫੋਲਦਾ, ਅੱਜ ਕੀ ਵੇਚਿਆ ਅਤੇ ਕੀ ਕਮਾਇਆ, ਕੀ ਘਾਟਾ ਪਿਆ। ਇੱਕ ਫੈਕਟਰੀ ਵਾਲਾ ਵੀ ਆਪਣੇ ਕਾਗਜ਼ ਦਰੁਸਤ ਕਰਦਾ, ਲੇਖਾ ਜੋਖਾ ਕਰਦਾ, ਮੈਂ ਕਮਾਇਆ ਕੀ। ਇੱਕ ਨੌਕਰੀ ਕਰਨ ਵਾਲਾ ਵੀ ਸੋਚਦਾ ਕਿ ਸਾਲ ਭਰ ਮੇਰੀ ਮਿਹਨਤ ਵਿੱਚ ਬਚਿਆ ਕੀ। ਗੁਰਮੁਖੋ, ਹਰ ਬੰਦਾ, ਇੱਥੋਂ ਤੱਕ ਕਿ ਪੜ੍ਹਨ ਵਾਲੇ ਬੱਚੇ ਜੋ ਸਕੂਲ ਵਿੱਚ ਪੜ੍ਹਦੇ ਨੇ, 6 ਮਹੀਨੇ, 3 ਮਹੀਨੇ ਜਾਂ ਮਹੀਨੇ ਬਾਅਦ ਉਹਨਾਂ ਦਾ ਵੀ ਟੈਸਟ ਹੁੰਦਾ ਵੀ ਜੋ ਕੁਝ ਇੰਨੇ ਦਿਨ ਤੂੰ ਪੜ੍ਹਦਾ ਰਿਹਾ ਤੇਰੇ ਪੱਲੇ ਕੀ ਪਿਆ। ਹਰ ਬੰਦਾ ਦੇਖਦਾ। ਜੇ ਬਿਜ਼ਨਸ ਦੇ ਕਾਗਜ਼ ਦੇਖੇ ਜਾਂਦੇ ਨੇ, ਜੇ ਨੌਕਰੀ ਦੀ ਤਨਖਾਹ ਬਾਰੇ ਸੋਚਿਆ ਜਾਂਦਾ, ਜੇ ਪੜ੍ਹਨ ਤੋਂ ਬਾਅਦ ਦਿੱਤੇ ਹੋਏ ਐਗਜ਼ਾਮ ਵਿੱਚ ਦੇਖਿਆ ਜਾਂਦਾ ਬੱਚਾ ਕੀ ਕੁਝ ਪੜ੍ਹਿਆ, ਇਹਨੇ ਕਮਾਇਆ ਕੀ, ਉਹ ਮਨਾ ਕਦੀ ਅੰਦਰ ਦੀ ਪੱਤਰੀ ਵਾਚ, ਇੰਨੇ ਸਾਲ ਹੋ ਗਏ ਤੈਨੂੰ ਗੁਰਦੁਆਰੇ ਆਉਂਦਿਆਂ, ਕਦੀ ਮਨ ਨੂੰ ਪੁੱਛ ਕੇ ਦੇਖ ਤੂੰ ਅੱਜ ਤੱਕ ਅੰਦਰ ਕੀ ਕਮਾਇਆ, ਤੇਰੇ ਪੱਲੇ ਕੀ ਪਿਆ। ਸਿਰਫ ਆਇਆ, ਨਮਸਕਾਰ ਕੀਤੀ, ਚਲਾ ਗਿਆ। ਇੱਕ ਬੱਚਾ ਇੱਕ ਕਲਾਸ ਵਿੱਚ 2 ਸਾਲ ਰਹਿ ਜਾਏ ਤੇ ਮਾਪੇ ਕਲਪ ਉੱਠਦੇ ਨੇ, ਉਹ ਕਹਿੰਦੇ ਨੇ ਪੈਸਾ ਵੇਸਟ ਗਿਆ, ਵਕਤ ਅਜਾਈ ਗਿਆ। ਇੱਕ ਬੱਚਾ ਇੱਕ ਕਲਾਸ ਵਿੱਚ ਰਹਿ ਉਹ ਬਰਦਾਸ਼ਤ ਨਹੀਂ, ਤੇ ਇੱਕ ਬੰਦਾ ਕਈ ਸਾਲਾਂ ਦਾ ਇੱਕੋ ਥਾਂ ਤੇ ਟਿਕਿਆ, ਅੱਜ ਤੋਂ 30 ਸਾਲ ਪਹਿਲਾਂ ਵੀ ਉਹੀ ਬਿਰਤੀ ਤੇ ਅੱਜ ਵੀ ਉਹੀ ਬਿਰਤੀ। ਉਹ ਮਨਾ, ਬੱਚਿਆਂ ਦੇ ਟੈਸਟ ਤਾਂ ਹਫ਼ਤੇ ਬਾਅਦ ਦੇਖਣੇ, ਅੰਦਰ ਦੇ ਟੈਸਟ ਦੇਖ ਕੇ ਦੇਖ ਕਿ ਤੇਰੇ ਅੰਦਰ ਦੀ ਵੀ ਕੋਈ ਤਰੱਕੀ ਹੋਈ ਹੈ ਕਿ ਉਦੋਂ ਥੱਲੇ ਚਲਾ ਗਿਆ। ਫਿਰ ਬੇਨਤੀ ਸਮਝਿਓ, ਕਦੀ ਨਹੀਂ ਕਿਸੇ ਨੇ ਪੁੱਛਿਆ, ਅੰਦਰ ਨੂੰ ਬੰਦਾ ਪੁੱਛੇ ਮੈਂ ਖਲੋਤਾ ਕਿੱਥੇ ਖਾਂ, ਕਿ ਮੇਰੀ ਕੋਈ ਅੰਦਰ ਦੀ ਤਰੱਕੀ ਹੋਈ। ਜੇ ਤੂੰ ਇੰਨਾ ਸਮਾਂ ਹੋ ਗਿਆ ਬਾਣੀ ਪੜ੍ਹੀ ਜਾ ਰਿਹਾ, ਤੇਰੇ ਅੰਦਰ ਵਾਸ਼ਨਾ ਦੀ ਹਨੇਰੀ ਨਹੀਂ ਮੁੱਕੀ, ਤੇਰੇ ਅੰਦਰੋਂ ਕ੍ਰੋਧ ਨਹੀਂ ਘਟਿਆ, ਤੇਰੇ ਅੰਦਰੋਂ ਈਰਖਾ ਨਹੀਂ ਘਟੀ, ਠੀਕ ਹੈ ਬਾਹਰ ਦੀ ਉਮਰ ਤੇਰੀ ਢਲੀ ਜਾਏਗੀ ਪਰ ਅੰਦਰ ਵਾਲੀ ਬਿਰਤੀ ਤਾਂ ਉੱਥੇ ਡਿੱਗੀ ਪਈ ਹੈ, ਉਥੋਂ ਵੀ ਥੱਲੇ ਚਲੀ ਗਈ। ਮਹਾਰਾਜ ਜੀ ਨੇ ਪੁੱਛ ਲਿਆ, ਮੈਨੂੰ ਦੱਸ ਇੰਨਾ ਸਮਾਂ ਹੋ ਗਿਆ ਤੈਨੂੰ ਮਿਲਿਆ ਕੀ? ਬੈਠਾ ਕੁਝ ਕਰਨ ਲਈ ਬੈਠਾ। ਤੇ ਉਸ ਵੇਲੇ ਕਹਿੰਦੇ ਨੇ ਬੁੱਢਣ ਸ਼ਾਹ ਉਹਨੇ ਸ਼ਬਦ ਸੁਣਦਿਆਂ ਸਾਹਰ ਜਿਹੜੀ ਗੱਲ ਕੀ, ਕਹਿਣ ਲੱਗਾ ਬਾਬਾ ਹੇ ਸਤਿਗੁਰੂ, ਜਿੰਨਾ ਸਮਾਂ ਮੈਂ ਬੈਠਾ ਵਾਂ, ਬੈਠਣ ਦਾ ਅਰਥ ਬੰਦਗੀ ਸਾਧਨਾ, ਕਹਿਣ ਲੱਗੇ ਮੇਰੀ ਕਮਾਈ ਉਤਨੀ ਨਹੀਂ ਜਿਤਨੀ ਮੈਨੂੰ ਬਖਸ਼ਿਸ਼ ਮਿਲ ਗਈ ਹੈ। ਮਹਾਰਾਜ ਜੀ ਨੇ ਪੁੱਛਿਆ ਕਮਾਈ ਉਤਨੀ ਨਹੀਂ ਬਖਸ਼ਿਸ਼? ਉਹਨੇ ਬੜੇ ਸੋਹਣੇ ਸ਼ਬਦ ਕਹਿ, ਕਹਿਣ ਲੱਗਾ ਕਿ ਮੈਂ ਇੱਥੇ ਬੈਠਾ ਵਾਂ ਪਰ ਸਭ ਤੋਂ ਵੱਡੀ ਬਖਸ਼ਿਸ਼ ਇਹ ਮਿਲ ਗਈ ਕਿ ਸਮਰੱਥ ਗੁਰੂ ਚੱਲ ਕੇ ਮੇਰੇ ਘਰ ਆ ਗਿਆ। ਏਦੋਂ ਵੱਡੀ ਦਾਤ ਕੀ ਮਿਲੇਗੀ ਜਿਹਨੂੰ ਇਸ ਜਨਮ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੂਹ ਮਿਲ ਗਈ। ਦੇਖੋ ਵੱਡੇ ਭਾਗ ਹੋਣ ਤਾਂ ਸਮਰੱਥ ਗੁਰੂ ਦੀ ਪ੍ਰਾਪਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿੱਚੋਂ ਇੱਕ ਇੱਕ ਤੁਕ ਨਾਲ ਅਸੀਂ ਲਈ ਜਾਈਏ ਕਿ ਜਿਨ ਮਸਤਕ ਤੁਰ ਹਰ ਲਿਖਿਆ, ਜਿਨ੍ਹਾਂ ਦੇ ਮਸਤਕ ਦੇ ਲੇਖ ਮੁੱਢ ਤੋਂ ਮੂਲ ਤੋਂ ਪਰਿਪੂਰਨ ਪਰਮਾਤਮਾ ਨੇ ਆਪਣੀ ਦਰਗਾਹ ਤੋਂ ਲਿਖ ਦਿੱਤੇ, ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ, ਉਹਨਾਂ ਨੂੰ ਸਮਰੱਥ ਸਤਿਗੁਰੂ ਮਿਲ ਗਏ। ਹੁਣ ਅਗਲੀ ਬਖਸ਼ਿਸ਼ ਕੀ ਹੋਈ? ਸਤਿਗੁਰੂ ਮਿਲ ਗਿਆ, ਇੱਥੇ ਪਰਪੰਚੀ ਵੀ ਬੜੇ ਆ। ਦੇਖੋ ਸਤਿਗੁਰੂ ਸ਼ਬਦ ਦੇ ਥੱਲੇ ਭੇਖ ਵੀ ਬੜਾ ਹੈ। ਕੋਈ ਗੁਰੂ ਬਣਿਆ ਬੈਠਾ, ਕੋਈ ਸਤਿਗੁਰੂ ਬਣਿਆ ਬੈਠਾ, ਕੋਈ ਆਪਣੇ ਨਾਲ ਕਈ ਅੰਕ ਲਾਈ ਬੈਠਾ ਕਿ ਫਲਾਣਾ ਹਜ਼ਾਰ, ਕੋਈ ਇੱਕ ਹਜ਼ਾਰ ਅੱਠ, ਕੋਈ 108। ਅਤੇ ਕਈ ਵਾਰੀ ਮੈਂ ਕਹਿੰਦਾ ਜੇ ਇਹਦੇ ਥੱਲੇ ਇੱਕ ਸ਼ਬਦ ਹੋਰ ਲਿਖ ਦੇਣ ਪਰਪੰਚ ਕਰਨ ਵਾਲੇ, 1008/420 ਉੱਤੇ 1008 ਹੈ, ਥੱਲੇ 420 ਦਾ ਅਰਥ ਚਲਾਕੀ ਹੈ ਨਾ। ਹੁਣ ਇੱਥੇ ਸਤਿਗੁਰੂ ਸ਼ਬਦ ਜੋ ਹੈ ਕਿ ਉਹ ਸਮਰੱਥ ਗੁਰੂ, ਉਹ ਸ਼ਕਤੀ ਕਿ ਜਿਹੜੀ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦੇ ਸੰਬੰਧੀ ਦੇਖੋ ਬੜੇ ਸ਼ਬਦ ਕਹਿ ਕਿ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਸਾਹਿਬ ਨੇ ਕਿਹਾ ਨਾਰਾਇਣ ਨਰਪਤ ਨਮਸਕਾਰ ਹੈ, ਕੌਣ ਸਤਿਗੁਰੂ? ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਗੁਰ ਦੀਪਕ ਹੈ, ਗੁਰੂ ਠੰਡ ਦਾ ਘਰ ਹੈ, ਗੁਰੂ ਮੰਗਤਾ ਨਹੀਂ ਗੁਰੂ ਦਾਤਾ ਹੈ। ਗੁਰਦਾਤਾ ਗੁਰ ਖਿਵੈ ਘਰ, ਗੁਰ ਦੀਪਕ ਤਿਉ ਲੋਏ, ਗੁਰ ਦੀਪਕ ਤਿਉ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈਐ। ਜਿਨ੍ਹਾਂ ਦੇ ਮਸਤਕ ਦੇ ਲੇਖ, ਉਹਨਾਂ ਨੂੰ ਸਮਰੱਥ ਸਤਿਗੁਰੂ ਮਿਲਿਆ। ਇਸ ਤੋਂ ਅਗਲੀ ਬੇਨਤੀ, ਗੁਰੂ ਮਿਲਿਆ ਅਤੇ ਫਿਰ ਹੋਇਆ ਕੀ? ਤਰੱਕੀ ਅੰਦਰ ਦੀ ਕੀ ਹੋਈ? ਗੁਰੂ ਰਾਮਦਾਸ ਅਗਲੀ ਤੋਂ ਕਹਿ ਰਹੇ ਨੇ, ਪਹਿਲੀ ਤੁਕ ਫਿਰ ਜਿਨ ਮਸਤਕ ਧੁਰ ਹਰ ਲਿਖਿਆ, ਤਿੰਨਾਂ ਸਤਿਗੁਰੂ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘੱਟ ਬਲਿਆ। ਬੇਨਤੀ ਹੈ ਅਗਿਆਨ ਅਗਿਆਨਤਾ, ਅੰਧੇਰਾ ਦਰ ਤੇ ਖਨੇਰਾ ਅੰਧਕਾਰ, ਕੱਟਿਆ ਕੱਟਿਆ ਦਰ ਤੇ ਖਤਮ ਕਰ ਦਿੱਤਾ, ਨਾਸ਼ ਕਰ ਦਿੱਤਾ। ਗੁਰ ਗਿਆਨ ਘੱਟ ਬਲਿਆ, ਗੁਰੂ ਦਾ ਗਿਆਨ, ਗੁਰੂ ਦੀ ਰੂਹਾਨੀਅਤ, ਘੱਟ ਦਾ ਅਰਥ ਹੈ ਖਿਰਦਾ, ਬਲਿਆ ਦਾ ਅਰਥ ਹੁੰਦਾ ਮੱਚ ਪੈਣਾ, ਚਮਕ ਪੈਣਾ, ਬਲ ਜਾਣਾ, ਰੋਸ਼ਨੀ ਖੋ ਜਾਣੀ। ਕਿ ਜਦੋਂ ਸਮਰੱਥ ਗੁਰੂ ਮਿਲੇ, ਉਹਨਾਂ ਕਿਰਪਾ ਇਹ ਕੀਤੀ ਕਿ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹਨੂੰ ਖਤਮ ਕਰ ਦਿੱਤਾ, ਉਹਨੂੰ ਕੱਟ ਦਿੱਤਾ, ਅਤੇ ਮਨੁੱਖ ਦੇ ਅੰਦਰ ਗਿਆਨ ਦਾ ਦੀਪਕ ਉਹਨਾਂ ਨੇ ਬਾਲ ਦਿੱਤਾ। ਹੁਣ ਬਾਣੀ ਵਿੱਚ ਅਗਿਆਨਤਾ ਨੂੰ ਹਨੇਰੇ ਨਾਲ ਕਿ ਤੁਲਨਾ ਦਿੱਤੀ ਗਈ ਹੈ, ਅਤੇ ਗਿਆਨ ਨੂੰ ਪ੍ਰਕਾਸ਼ ਨਾਲ, ਚਾਨਣ ਨਾਲ, ਲਾਈਟ ਨਾਲ ਤੁਲਨਾ ਦਿੱਤੀ ਗਈ। ਬੇਨਤੀ ਸਮਝਿਓ, ਦੇਖੋ ਹਨੇਰਾ ਹੈ ਦੋ ਤਰ੍ਹਾਂ ਦਾ। ਜੇ ਅਸੀਂ ਬਾਣੀ 'ਚੋਂ ਦੇਖੀਏ, ਇੱਕ ਹਨੇਰਾ ਹੈ ਬਾਹਰ ਦਾ, ਇੱਕ ਹਨੇਰਾ ਹੈ ਅੰਦਰ ਦਾ। ਬਾਹਰ ਦਾ ਹਨੇਰਾ ਦੀਵਿਆਂ ਨਾਲ, ਬੱਤੀਆਂ ਨਾਲ, ਰੋਸ਼ਨੀ ਨਾਲ ਖਤਮ ਹੋ ਜਾਂਦਾ ਹੈ, ਪਰ ਅੰਦਰ ਦਾ ਹਨੇਰਾ ਬਾਹਰ ਦੇ ਦੀਵਿਆਂ ਨਾਲ ਨਹੀਂ, ਅੰਦਰ ਦਾ ਹਨੇਰਾ ਕੇਵਲ ਗੁਰੂ ਦੇ ਸ਼ਬਦ ਨਾਲ ਹੀ ਦੂਰ ਹੁੰਦਾ ਹੈ। ਹਨੇਰਾ ਦੁਖਦਾਈ ਹੈ, ਹਨੇਰੇ ਵਿੱਚ ਸੁੱਖ ਨਹੀਂ। ਇੱਥੇ ਸਿਰਫ ਹਨੇਰਾ ਅਤੇ ਚਾਨਣ ਸੰਬੰਧੀ ਕੁਝ ਬੇਨਤੀ ਕਰਨੀ ਹੈ। ਆਪਣਾ ਘਰ ਹੋਵੇ ਕੀਮਤੀ ਸਾਜ਼ੋ ਸਮਾਨ ਘਰ ਪਿਆ ਹੋਵੇ ਪਰ ਬੱਤੀ ਚਲੀ ਜਾਏ, ਲਾਈਟ ਚਲੀ ਜਾਏ, ਹਨੇਰਾ ਹੋਵੇ, ਅਤੇ ਕਈ ਵਾਰੀ ਘਰ ਦੇ ਵਿੱਚ ਹਨੇਰੇ ਵਿੱਚ ਪਿਆ ਹੋਇਆ ਸਮਾਨ ਜਿਹੜਾ ਸੁਖਦਾਇਕ ਹੈ, ਸਹੂਲਤਾਂ ਨੇ, ਹਨੇਰੇ ਵਿੱਚ ਠੁੱਡੇ ਵੱਜਦੇ ਨੇ, ਠੋਕਰਾਂ ਵੱਜਦੀਆਂ ਨੇ, ਹਨੇਰਾ ਹੋਵੇ ਅਤੇ ਘਰ ਦਾ ਸਮਾਨ ਵੀ ਠੋਕਰਾਂ ਮਾਰਨ ਲੱਗ ਪੈਂਦਾ ਹੈ, ਚਾਨਣ ਹੋਵੇ ਅਤੇ ਬੰਦਾ ਰਸਤੇ ਵਿੱਚ ਆਏ ਕੋਈ ਪੱਥਰ ਤੋਂ ਵੀ ਬਚ ਕੇ ਨਿਕਲ ਜਾਂਦਾ ਹੈ, ਹਨੇਰਾ ਦੁਖਦਾਇਕ ਹੈ। ਮਹਾਰਾਜ ਜੀ ਨੇ ਤੇ ਬਾਣੀ 'ਚ ਇੱਕ ਬਚਨ ਕਿਹਾ, ਕਹਿਣ ਲੱਗੇ ਅੰਧਕਾਰ ਸੁਖ ਕਬੈ ਨਾ ਸੋਈ ਹੈ, ਹਨੇਰੇ ਵਿੱਚ ਨਹੀਂ ਕੋਈ ਚੰਗੀ ਚੈਨ ਨਾਲ ਬੈਠ ਸਕਦਾ, ਉਹਨੂੰ ਸੁੱਖ ਨਹੀਂ। ਰਾਜਾ ਰੰਕ ਦੋ ਮਿਲ ਰੋਈ ਹੈ, ਭਾਵੇਂ ਅਮੀਰ ਹੋਵੇ ਅਤੇ ਭਾਵੇਂ ਗਰੀਬ ਹੋਵੇ, ਹਨੇਰਾ ਤਾਂ ਹਨੇਰਾ ਹੈ। ਰਾਜਾ ਹਨੇਰੇ ਵਿੱਚ ਚੱਲੇ ਉਹਨੂੰ ਵੀ ਠੁੱਡਾ ਵੱਜਣਾ, ਅਤੇ ਮੰਗਤਾ ਹਨੇਰੇ ਵਿੱਚ ਚੱਲੇ ਉਹਨੂੰ ਵੀ ਠੁੱਡਾ ਵੱਜਣਾ, ਕਿਉਂਕਿ ਹਨੇਰਾ ਜਿਹੜਾ ਉਹ ਠੋਕਰਾਂ ਦਾ ਜਨਮਦਾਤਾ, ਠੋਕਰਾਂ ਮਰਵਾਉਂਦਾ ਹੈ। ਆਓ ਥੋੜ੍ਹਾ ਜਿਹਾ ਹੋਰ ਦੇਖੀਏ, ਗੁਰੂ ਗ੍ਰੰਥ ਸਾਹਿਬ ਜੀ ਨੇ ਹਨੇਰੇ ਅਤੇ ਅਗਿਆਨਤਾ ਨੂੰ ਇੱਕ ਕਿਹਾ ਹੈ। ਹਨੇਰੇ ਵਿੱਚ ਵੀ ਟੱਕਰਾਂ ਨੇ ਅਤੇ ਅਗਿਆਨਤਾ ਵਿੱਚ ਵੀ ਟੱਕਰਾਂ ਨੇ। ਹਨੇਰੇ ਵਿੱਚ ਕਈ ਵਾਰੀ ਕੋਲ ਪਈ ਕੋਈ ਚੀਜ਼ ਵੀ ਟਟੋਲਿਆਂ ਲੱਭਦੀ ਨਹੀਂ, ਚਾਨਣ ਹੋਵੇ ਅਤੇ ਮਿਹਨਤ ਕਰਨ ਦੀ ਲੋੜ ਨਹੀਂ, ਸਾਹਮਣੇ ਦਿਸ ਪੈਂਦੀ ਹੈ। ਗੁਰਮੁਖੋ, ਇਸ ਸਰੀਰ ਵਿੱਚ ਅਗਿਆਨਤਾ ਦਾ ਹਨੇਰਾ ਕੀ ਹੈ ਕਿ ਇੱਕ ਨਜ਼ਰ ਕੁਝ ਨਾ ਆਏ? ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਫੁਰਮਾਇਆ ਕਿ ਦੇਖੋ, ਅਗਿਆਨਤਾ ਸਮਝਣਾ ਕੁਛ ਅਤੇ ਖੋਣਾ ਕੁਛ, ਜੋ ਕੁਝ ਹੈ ਉਹ ਦਿਸ ਨਹੀਂ ਰਿਹਾ, ਹਨੇਰੇ ਵਿੱਚ ਡੁੱਬਾ ਹੋਇਆ ਬੰਦਾ, ਅਤੇ ਉਸ ਹਨੇਰੇ ਨੂੰ ਨਾ ਤਾਂ ਚਲਾਕੀ ਨਾਲ ਦੂਰ ਕੀਤਾ ਜਾ ਸਕਦਾ। ਹਨੇਰੇ ਵਿੱਚ ਡਾਂਗਾ ਮਾਰਿਆਂ ਹਨੇਰਾ ਟੁੱਟਦਾ ਨਹੀਂ, ਹਨੇਰੇ ਵਿੱਚ ਤਲਵਾਰਾਂ ਤੀਰ ਚਲਾਇਆ ਹਨੇਰਾ ਮੁੱਕਦਾ ਨਹੀਂ, ਹਨੇਰੇ ਦੇ ਅੰਦਰ ਜ਼ੋਰ ਧੱਕਾ ਲਾਇਆ ਹਨੇਰਾ ਧੱਕਿਆ ਨਹੀਂ ਜਾਂਦਾ, ਹਨੇਰਾ ਦੂਰ ਹੋ ਸਕਦਾ ਹੈ ਸਿਰਫ ਇੱਕੋ ਕੰਮ, ਜੇ ਦੀਵਾ ਬਲ ਜਾਏ। ਜੇ ਦੀਵਾ ਬਲ ਜਾਏ ਤਾਂ ਕਰੋੜਾਂ ਜਨਮਾਂ ਦਾ ਹਨੇਰਾ ਇੱਕ ਖਿੰਨ ਵੀ ਚਲਾ ਜਾਂਦਾ ਹੈ। ਹਨੇਰੇ ਵਿੱਚ ਹੀ ਲੜਾਈ ਹੈ, ਚਾਨਣ ਦੀ ਤਾਂ ਲੜਾਈ ਕੋਈ ਨਹੀਂ। ਜਦੋਂ ਵੀ ਕਦੀ ਦੇਖੋ ਦਵੈਸ਼ ਉਪਜੇਗੀ, ਅਗਿਆਨਤਾ ਵਿੱਚ ਟੱਕਰ ਹੋਵੇਗੀ, ਜਿੱਥੇ ਗਿਆਨ ਹੈ ਉੱਥੇ ਰੌਲਾ ਕਾਹਦਾ, ਜਿੱਥੇ ਗਿਆਨ ਹੈ ਸੋਝੀ ਹੈ ਉੱਥੇ ਦਵੈਸ਼ ਅਤੇ ਈਰਖਾ ਕਾਹਦੀ। ਇੱਕ ਉਦਾਹਰਨ ਇੱਕ ਵਿਦਵਾਨ ਸੱਜਣ ਨੇ ਦਿੱਤੀ ਸੀ, ਇਹ ਵੀ ਮਨ ਨੂੰ ਸਮਝਾਉਣ ਦੇ ਲਈ। ਇਹ ਨਹੀਂ ਕਿ ਕੰਨ ਰਸ ਲਈ, ਹਨੇਰਾ ਕਲੇਸ਼ ਨੂੰ ਜਨਮ ਦਿੰਦਾ, ਠੋਕਰਾਂ ਨੂੰ ਜਨਮ ਦਿੰਦਾ ਹੈ ਅਤੇ ਚਾਨਣ ਸਾਨੂੰ ਰਾਹ ਬਖਸ਼ ਦਿੰਦਾ ਹੈ। ਉਹ ਕਹਿੰਦਾ ਦੀਵਾਲੀ ਦੀ ਰਾਤ ਹੈ ਅਤੇ ਚਾਰ ਚੁਫੇਰੇ ਹਨੇਰਾ ਛਾਇਆ ਹੈ। ਸਮਝਣ ਲਈ ਮੈਂ ਸਿਰਫ ਸੰਖੇਪ ਜਿਹਾ ਗੱਲ ਮੁਕਾਂਗਾ ਨਹੀਂ ਕਿ ਇੱਕ ਸ਼ੂਦਰ ਦਾ ਬੱਚਾ ਆਇਆ, ਉਹਨੇ ਕੀ ਕੀਤਾ, ਚੁਰਸਤੇ ਦੇ ਵਿੱਚ ਲਿਆ ਕੇ ਦੀਵਾ ਬਾਲ ਦਿੱਤਾ। ਸਿਰਫ ਉਦਾਹਰਨ ਸਮਝਣ ਲਈ, ਨਾ ਕੋਈ ਸਮਝੇ ਵੀ ਰਸਤੇ ਚੁਰਸਤੇ 'ਚ ਮੈਂ ਦੀਵੇ ਬਾਲਣ ਦੀ ਗੱਲ ਕਰ ਰਿਹਾ, ਚੁਰਸਤੇ ਵਿੱਚ ਦੀਵਾ ਬਾਲ ਦਿੱਤਾ। ਸ਼ੂਦਰ ਨੇ ਦੀਵਾ ਬਾਲਿਆ ਅਤੇ ਇੰਨੀ ਦੇਰ ਨੂੰ ਇੱਕ ਉੱਚੀ ਜਾਤ ਵਾਲਾ ਆਇਆ, ਸਵਰਨ ਜਾਤੀ ਦਾ ਆਇਆ, ਉਹਦੇ ਖੱਤ ਵਿੱਚ ਵੀ ਦੀਵਾ। ਉਹਨੇ ਆਉਂਦਿਆਂ ਸਾਰ ਕਿਹਾ, ਉਹ ਸ਼ੂਦਰ ਦੇ ਬੱਚੇ, ਤੇਰੀ ਜ਼ਰੂਰਤ ਕੀ ਹੋਈ ਕਿ ਜਿੱਥੇ ਦੀਵੇ ਅਸੀਂ ਉੱਚੀ ਜਾਤ ਵਾਲਿਆਂ ਬਾਲਣੇ ਨੇ, ਤੂੰ ਕਿਉਂ ਬਾਲਿਆ ਇੱਥੇ? ਉਹਨੇ ਕਿਹਾ ਵੀ ਰਾਤ ਅਸੀਂ ਸਾਰਿਆਂ ਬਾਲਣਾ, ਮੈਂ ਵੀ ਬਾਲ ਦਿੱਤਾ। ਉਹਨੇ ਉੱਚੀ ਜਾਤੀ ਵਾਲੇ ਨੇ ਕੀ ਕੀਤਾ ਕਿ ਉਸ ਸ਼ੂਦਰ ਦੇ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੱਤਾ। ਉਹਨੇ ਕਿਹਾ ਨਹੀਂ, ਕਿ ਤੇਰਾ ਦੀਵਾ ਇੱਥੇ ਨਹੀਂ ਬਲੇਗਾ, ਮੇਰਾ ਦੀਵਾ ਕੇਵਲ ਬਲੇਗਾ। ਦੀਵਾ ਉਹਦਾ ਬੁਝਾ ਕੇ ਆਪਣਾ ਬਾਲ ਦਿੱਤਾ। ਸੱਚ ਇਹ ਵੇ, ਬੰਦੇ ਦੀ ਬਿਰਤੀ ਵੀ ਇਹ, ਜੇ ਆਪਣੇ ਘਰ ਦੇ ਚਿਰਾਗ ਨੂੰ ਬਾਲਣ ਲਈ ਲੋਕਾਂ ਦੇ ਦੀਵਿਆਂ ਨੂੰ ਫੂਕ ਮਾਰੀ ਜਾਂਦਾ ਹੈ, ਮੇਰਾ ਦੀਵਾ ਬਲਦਾ ਰੱਖੇ। ਦੀਵਾ ਬਾਲ ਕੇ ਖੁਸ਼ੀ ਨਾਲ ਚਲਾ ਗਿਆ ਕਿ ਇਹਦਾ ਦੀਵਾ ਬੁੱਝ ਗਿਆ, ਮੇਰਾ ਬਲਦਾ ਰੇਖਾ। ਹੁਣ ਉਹ ਸ਼ੂਦਰ ਜਿਹਨੇ ਦੀਵਾ ਬਾਲਿਆ ਸੀ, ਉਹ ਦੇਖਦਾ ਰਿਹਾ ਇੱਕ ਪਾਸੇ ਹੋ ਕੇ ਲੁੱਕ ਕੇ। ਜਦੋਂ ਉੱਚੀ ਜਾਤ ਵਾਲਾ ਦੀਵਾ ਆਪਣਾ ਬਾਲ ਕੇ ਚਲਾ ਗਿਆ, ਉਹ ਵੀ ਆਇਆ। ਇੰਨਾ ਮਨ 'ਚ ਗੁੱਸਾ ਸੀ, ਉਹਨੇ ਕਿਹਾ ਜੇ ਮੇਰੇ ਦੀਵੇ ਨੂੰ ਬੁਝਾਇਆ ਅਤੇ ਜਲਣ ਤੇਰਾ ਵੀ ਨਹੀਂ ਦੇਣਾ, ਸਾਰੀ ਰਾਤ ਤੇਰਾ ਵੀ ਦੀਵਾ ਨਹੀਂ ਬਲੇਗਾ। ਉਹ ਘਰ ਨੂੰ ਗਿਆ, ਪਿੱਛੋਂ ਸ਼ੂਦਰ ਦੇ ਬੱਚੇ ਨੇ ਮਾਰੀ ਫੂਕ, ਉਹਨੇ ਬ੍ਰਾਹਮਣ ਦਾ ਦੀਵਾ ਵੀ ਬੁਝਾ ਦਿੱਤਾ, ਦੋਵੇਂ ਬੁੱਝ ਗਏ। ਕਹਿੰਦੇ ਨੇ ਉਹ ਵਿਦਵਾਨ ਦੇ ਖੈਨ ਖਿਆਲ ਹੀ, ਸਿਰਫ ਇੱਕ ਕਹਾਣੀ ਹੈ। ਕਹਿੰਦੇ ਨੇ ਜਦੋਂ ਦੋਨੋਂ ਚਲੇ ਗਏ, ਦੋਨੋਂ ਹੀ ਬੁੱਝੇ ਪਏ ਨੇ, ਹੁਣ ਦੀਵੇ ਆਪਸ 'ਚ ਲੜ ਪਏ। ਧਿਆਨ ਦਿਆ ਜੇ, ब्राह्मण दे दीवे ने उच्ची जात वाले दे दीवे ने कहा, वो मिट्टी का दीवा बोलिया, कहिंदा शूद्र के दीपक तेरी मेरी बराबरी कैसे, मैं उच्ची जात वाले दे घरों आया, तू शूद्र दे घरों आया। ते शूद्र दे दीवे ने कहा, भरावा लड़ना ओ ता लड़दे गए ने, बंदे हो के भी लड़ी गए, पर आपा ना लड़िए, तेनू याद नहीं आपा इको मिट्टी दे बने खां, एक पानी विच सानू गोया गया, एक चक ते कमाया, तेनू याद नहीं इको अग विच असी पके, बस फर्क इन्ना मैं टेढ़ा हो गया, मेरा रंग काला पै गया, मैनू घट पैसिया नाल शूद्र खरीद के लै गया, तेनू उच्ची जात वाला खरीद के लै गया, पर दोनों का मूल ढांचा साधना तो एको ही है ना। हुण जिहदे हत्थां चों दीवा आया सी उहदे जिरम काम कर गए, वह दीवा कहिंदा छड्ड परां ये ग्याल दीआं गल्लां मैनू ना सुना, कि आपां पिछों इको जिहा आए, अग विच पै, पानी विच पै। कहन लगा, पर चेते रखी मेरी कीमत पई, तेरी कीमत मेरे जिनी पई, मैं उच्ची जात वाले दे घरों आया, तू तां शूद्र दी कुल्ली विच डिग्गा पिया सी। दीवे लड़ रहे ने, कहिंदे ने इन्नी देर नूं तेल भी आपस च लड़ पिया। उच्ची जात वाले दे दीवे दे तेल ने कहा, वो कहिंदा देख तू शूद्र दे घरों मैल दा मारिया, मैं बिल्कुल अत दा साफ, तू मेरे बराबर किवें। उस शूद्र दे तेल ने कहा, भरावा ना लड़िए, इको ही सरसों की कहानी कोलू च पई सी, पीड़े कट्ठे गए सा, इको थां ते असी उस दाणियां विच्चों निकले, फर्क इन्ना है कि मेरे तुबके बाहर डिग पे, तू सीधा भांडे भी चला गया, तू साफ होने करके तेरी कीमत ज्यादा पै गई, मैं थले डिगदा पिया सा मैल चली गई, पर याद रखी आपां दुख इको जिहा सहिया है। उन्हें कहा, छड अपनी गल मेरे नाल ना कर, तेरे मेरे च बड़ा फर्क है, सच एवे हंकार ज्ञान की गल भी सुनू तैयार नहीं, हंकार नहीं सुनता। कहन लगे बत्ती आपस च लड़िया, उन्हें कहा देख तू शूद्र की बत्ती मेरे बराबर, उस शूद्र की बत्ती ने तो ज्ञान की गल ही की ना। उन्हें कहा देख कपाह इको वेलने एक थां वेले गए, पिंजे गए एक थां, इन्ना दुख असी पाया कट्ठे हाँ, पर मेरे तुंबे जमीन ते डिग पे मैले हो गए, मेरी घट कीमत पै गई, शूद्र ने खरीदया, तेनू ब्राह्मण खरीद के लै गया, पर चेते रखी साधना दोनों की इको है। पर किथे बत्ती मने, दीवे आपस च लड़ रहे ने, तेल आपस च खह रहा है, ध्यान दिया जे अज्ञानता का खनेरा ही ठोकरा खै, बत्ती रों दी आपस च लड़दी है। इन्नी देर नूं एक फकीर लंघिया, उस दरवेश ने देखिया लोकां नूं चानण देण वाले बुझे ते आपस च लड़दे पए ने, ध्यान दिया जे फकीर ने देखिया दोनों देवे बुझे ते आपस विच लड़दे ने। उन्हें देख के कहा असल विच बद किस्मती है कि बुझे होण करके लड़दे पए ने। उन्हें माचिस लई एक तीली जलाई ते शूद्र दे दीवे नूं ला दित्ती लो, ते जदों शूद्र दा दीवा बलिया ते फकीर ने कहा ओ ब्राह्मण के दीवे बोल दोनों विचों उच्चा कौन। ते ओ स्वर्ण जाति वाले दे दीवे ने कहा उच्चा तां ओ ये जड़ा बल पैंदा है, जिदे कुल रोशनी खै, जिदे कुल चानण खै। उन्हें कहा आ जड़ा बल पैंदा है ओ दूजे नूं बालण दी समर्था रखदा है। उन्हें शूद्र दा दीवा उच्ची जात वाले दे दीवे नाल ओदी बत्ती लाई, दोनों दीवे बल पै बराबर हो गए। ते एक कम फकीर ने और कीता, दोनों दीवियां दे मूह जोड़ दिते, ते जदों जोत मिली कहन लगा हुण मैनूं दसो शूद्र दी जोत केड़ी ते ब्राह्मण दी केड़ी। कहन लगे जोत तां दोनों दी एक हो गई है। उन्हें कहा असल विच तराडी लड़ाई सी खनेरे दी, जिदन अंदरों दीपक बलेगा हनेरा खत्म होवेगा, लड़ाई जाएगी। सच एवे गुरमुखो, गुरु नानक साहब एक बल दे कोई चिराग ने। उस महापुरख ने देखिया भी इत्थे तां दीवे आपस विच लड़ी जांदे ने, ते जिहड़ा दीवा आपस विच लड़ी जांदा लोकां ने उन्हां तों रोशनी की लैणी। उत्थे तां ही साहब दे बचन सी पढ़ने, भावें भाई गुरदास साहब ने कहे गंग बनारस हिंदुआं मक्का काबा मुसलमाने, असी ये बचन पढ़ने हैं। उहदे विच एक बचन उन्हां कह बेद कतेब भुलाए कह मोहे लालच दुनी शैताने, सच किनारे रह गया खै मरदे बामण मोलाने। हुण दोनों धर्म की गल करदे, ਪਰ ਜਦੋਂ ਬੁੱਝਿਆ ਹੋਇਆ ਦੀਵਾ ਹੋਵੇ ਉਦੋਂ ਠੋਕਰਾਂ ਨੇ, ਜਦੋਂ ਦੀਵਾ ਬਲ ਜਾਏ ਹਨੇਰਾ ਚਲਾ ਜਾਏ ਉਦੋਂ ਠੋਕਰ ਨਹੀਂ। ਗੁਰੂ ਕਿਵੇਂ ਗਿਆਨ ਦਾ ਦੀਵਾ ਬਾਲਦੇ? ਗੁਰੂ ਤਾਂ ਹੈ ਹੀ ਦੀਪਕ। ਗੁਰੂ ਅਰਜੁਨ ਦੇਵ ਜੀ ਨੇ ਫਰਮਾਇਆ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ। ਧੰਨ ਗੁਰੂ ਨਾਨਕ ਸਾਹਿਬ ਚਿਰਾਗ ਨੇ, ਅਤੇ ਕੈਸੇ ਚਿਰਾਗ ਕਿ ਖੁਸ਼ਨਲ ਚਿਰਾਗ ਹੈ, ਸੁੰਦਰਤਾ ਦੇ ਦੀਵੇ ਨੇ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਅਤੇ ਬਾਬਾ ਜੀ ਦੇ ਵੇਲੇ ਤਾਂ ਅੱਜ ਵੀ ਉਹ ਕੁਝੀਏ, ਬਾਬਾ ਜੀ ਦੇ ਵੇਲੇ ਦੋ ਤਰ੍ਹਾਂ ਦਾ ਹਨੇਰਾ ਸੀ। ਇਹ ਮੈਂ ਜ਼ਰੂਰ ਸ਼ਬਦ ਰਿਪੀਟ ਕਰਨ ਲੱਗਾ, ਕਈ ਵਾਰੀ ਕਥਾ 'ਚ ਬੇਨਤੀ ਕੀਤੀ। ਇੱਕ ਸੀ ਧੁੰਦ ਅਤੇ ਦੂਜਾ ਸੀ ਕਾਲਾ ਹਨੇਰਾ। ਜਿਹੜੀ ਧੁੰਦ ਹੈ ਉਹ ਹੁੰਦੀ ਹੈ ਸ਼ਵੇਤ, ਚਿੱਟੀ, ਸਫੇਦ, ਅਤੇ ਆਹ ਮੱਸਿਆ ਦਾ ਰਾਤ ਦਾ ਹਨੇਰਾ ਤਾਂ ਕਾਲਾ ਹੈ। ਆਹ ਸਰਦੀਆਂ ਆ ਰਹੀਆਂ ਨੇ, ਜਦੋਂ ਰਾਤ ਨੂੰ ਧੁੰਦ ਪੈਣੀ ਹੈ, ਕਾਲੀ ਰਾਤ ਨੂੰ ਪਈ ਕੋਈ ਧੁੰਦ ਵੀ ਚਿੱਟੀ ਚਮਕਦੀ ਹੈ। ਹੈ ਹਨੇਰਾ ਪਰ ਧੁੰਦ ਚਮਕਦੀ ਹੈ ਰਾਤ ਨੂੰ। ਬਾਬਾ ਜੀ ਦੇ ਵੇਲੇ ਦੋ ਤਰ੍ਹਾਂ ਦਾ ਹਨੇਰਾ ਸੀ, ਇੱਕ ਚਿੱਟੀ ਧੁੰਦ ਦਾ ਹਨੇਰਾ, ਦੂਜਾ ਕਾਲਾ ਹਨੇਰਾ। ਸੂਝਵਾਨ ਬੈਠੇ ਹੋ, ਰੋਜ਼ ਗੱਡੀਆਂ ਚਲਾਉਂਦੇ ਹਾਂ, ਰਾਤ ਦਾ ਹਨੇਰਾ ਤਾਂ ਰੋਸ਼ਨੀ ਨਾਲ, ਗੱਡੀਆਂ ਦੀ ਬੱਤੀ ਨਾਲ, ਦੀਵੇ ਨਾਲ ਚਲਾ ਜਾਏਗਾ, ਪਰ ਜਿਸ ਦਿਨ ਧੁੰਦ ਪੈਣੀ ਸ਼ੁਰੂ ਹੋ ਗਈ, ਸੂਰਜ ਵੀ ਸਾਰਾ ਦਿਨ ਚੜ੍ਹਿਆ ਰਹਿੰਦਾ ਹੈ ਅਤੇ ਧੁੰਦ ਦਾ ਹਨੇਰਾ ਇੰਨਾ ਖਤਰਨਾਕ, ਸੂਰਜ ਦੀ ਪੇਸ਼ਵੀ ਨਹੀਂ ਜਾਣ ਦਿੰਦਾ, ਉਹ ਚਿੱਟਾ ਹਨੇਰਾ ਹੈ। ਕਾਲਾ ਹਨੇਰਾ ਦੀਵੇ ਨਾਲ ਜਾਏਗਾ, ਚਿੱਟਾ ਹਨੇਰਾ ਕਿਵੇਂ ਜਾਏਗਾ? ਅਤੇ ਧੁੰਦ ਕੀ ਸੀ, ਕਾਲਾ ਹਨੇਰਾ ਕੀ ਸੀ? ਕਿਉਂਕਿ ਗੁਰੂ ਰਾਮਦਾਸ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਮਿਲੇ ਉਹ ਪਹਿਲੀ ਗੱਲ ਹਨੇਰਾ ਚੁੱਕਦਾ ਹੈ, ਅੰਧਕਾਰ ਖਤਮ ਕਰਦਾ ਹੈ। ਚਿੱਟਾ ਹਨੇਰਾ ਸੀ, ਉਹ ਕਾਲੇ ਹਨੇਰੇ ਨਾਲੋਂ ਵੱਧ ਖਤਰਨਾਕ। ਅਤੇ ਇੱਥੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ, ਮਿੱਟੀ ਖਤਮ ਹੋਈ, ਧੁੰਦ ਜਗ ਚਾਨਣ ਖੋਵਾ। ਹੁਣ ਇੱਥੇ ਇਹ ਨਹੀਂ ਕਿਹਾ ਵੀ ਸੂਰਜ ਨਿਕਲਿਆ ਅਤੇ ਧੁੰਦ ਗਈ। ਬਰੀਕੀ ਨਾਲ ਦੋ ਤੁਕਾਂ ਸੁਣਿਓ, ਅਗਲੀ ਤੁਕ ਵਿੱਚ ਕਾਲਾ ਹਨੇਰਾ ਹੈ, ਉੱਥੇ ਸੂਰਜ ਦੀ ਵਰਤੋਂ ਕੀਤੀ, ਪਰ ਧੁੰਦ ਨਾਲ ਇੱਕੋ ਗੱਲ ਕਹੀ ਵੀ ਸਤਿਗੁਰੂ ਨਾਨਕ ਹੀ ਧੁੰਦ ਦੂਰ ਕਰ ਸਕਦਾ ਹੈ, ਸੂਰਜ ਨਹੀਂ। ਇੱਥੇ ਸਮਝਿਓ ਧੁੰਦ ਕੀ ਸੀ। ਅਸਲ ਵਿੱਚ ਧੁੰਦ ਚਿੱਟੀ ਹੈ, ਵਿੱਚ ਜਾਵਾਂਗੇ ਅਤੇ ਹਨੇਰੇ ਨਾਲ ਵੱਧ ਖਤਰਨਾਕ ਹੈ। ਧਰਮ ਦੀਆਂ ਪਦਵੀਆਂ 'ਤੇ ਬੈਠੇ, ਮੈਂ ਸ਼ਬਦ ਕਹਿਣ ਤੋਂ ਸੰਕੋਚਦਾ ਨਹੀਂ, ਧਰਮ ਦੀ ਗੱਲ ਕਰਨ ਵਾਲੇ, ਧਰਮ ਦੀ ਚਰਚਾ ਕਰਨ ਵਾਲੇ ਜਦੋਂ ਅੰਦਰੋਂ ਅਗਿਆਨਤਾ ਵਿੱਚ ਡੁੱਬੇ ਹੋਣ ਅਤੇ ਬਾਹਰੋਂ ਚਿੱਟੀ ਧੁੰਦ ਲੱਗਦੀ ਏ, ਆਮ ਬੰਦੇ ਨਾਲ ਸ਼ਾਇਦ ਬੰਦਾ ਬਚ ਜਾਏ, ਅਤੇ ਜਦੋਂ ਭੇਖੀ ਬੰਦਾ ਕਿਸੇ ਨੂੰ ਮਾਰਨ 'ਤੇ ਆਵੇ ਉਹ ਧੁੰਦ ਤੋਂ ਵੱਧ ਖਤਰਨਾਕ ਹੋ ਜਾਂਦਾ ਹੈ। ਉਹ ਚਿੱਟੀ ਧੁੰਦ ਹੈ। ਉਸ ਧੁੰਦ ਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਜ ਤੀਨੇ ਉਹ ਜਾੜੇ ਕਾਂ ਬੰਦ। ਜਾਂ ਸਾਹਿਬ ਨੇ ਕਿਹਾ ਕਿ ਭਾਈ ਦੇਖੋ ਇਹ ਧੁੰਦ ਹੈ, ਇੱਕ ਕਾਲਾ ਹਨੇਰਾ ਹੈ, ਪਰ ਗੁਰੂ ਨਾਨਕ ਸਾਹਿਬ ਉਹ ਪ੍ਰਕਾਸ਼ ਨੇ, ਉਹ ਸੂਰਜ ਉਦੈ ਹੋਇਆ ਜਿਹਨੇ ਧੁੰਦ ਨੂੰ ਵੀ ਉਡਾ ਦਿੱਤਾ, ਜਿਹਨੇ ਕਾਲੇ ਹਨੇਰੇ ਦਰ ਅਤੇ ਆਮ ਅਗਿਆਨੀ ਬੰਦੇ ਉਹਨਾਂ ਦੀ ਅਗਿਆਨਤਾ ਵੀ ਦੂਰ ਕਰ ਦਿੱਤੀ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ, ਜਗ ਚੰਨ ਖੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਵਾ। ਆਓ ਥੋੜ੍ਹਾ ਜਿਹਾ ਦੇਖੀਏ ਉਹ ਕਿਹੜਾ ਚਾਨਣ ਖੋਇਆ। ਇੱਥੇ ਬਚਨ ਹੈ ਨਾ ਕਿ ਅਗਿਆਨ ਅੰਧੇਰਾ ਕੱਟਿਆ, ਇਹ ਇਤਿਹਾਸ ਨਹੀਂ, ਸਿਰਫ ਬਾਣੀ 'ਚੋਂ ਪਹਿਲੀ ਝਲਕ ਮਿਲੀ ਦੌਲਤਾਂ ਦਾਈ ਨੂੰ। ਅੱਜ ਤੱਕ ਲੋਕਾਂ ਦੇ ਘਰ 'ਚ ਰੁਪਈਏ ਮੰਗਦੀ ਸੀ, ਪਹਿਲੀ ਝਲਕ ਮਿਲਦਿਆਂ ਸਾਰ ਉਹਨੇ ਕਿਹਾ ਅੱਜ ਤੋਂ ਬਾਅਦ ਮੰਗਣਾ ਬੰਦ ਕਰ ਦਿੱਤਾ। ਕਿਉਂ? ਗੁਰੂ ਨਾਨਕ ਸਾਹਿਬ ਦੀ ਪਹਿਲੀ ਝਲਕ ਨਾਲ ਅੰਦਰ ਦੀ ਭੁੱਖ ਚਲੀ ਗਈ। ਪਾਂਧੇ ਨੇ ਬੜੀਆਂ ਫੱਟੀਆਂ ਲਿਖਾਈਆਂ, ਪਰ ਮੇਰੇ ਬਾਬਾ ਜੀ ਜਦੋਂ ਗਏ ਉਹਨਾਂ ਨੇ ਇੱਕੋ ਗੱਲ ਕਹੀ ਕਿ ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ ਤਉ ਪੜਿਆ। ਇੰਨੀਆਂ ਫੱਟੀਆਂ ਲਿਖਾ ਦਿੱਤੀਆਂ, ਵਿਦਵਾਨ ਬਣਾ ਦਿੱਤੇ, ਤਾਂ ਵਿਦਵਾਨ ਹੈ ਜਿੱਦਣ ਰੱਬ ਦੀ ਦਰਗਾਹ ਵਿੱਚ ਲੇਖਾ ਦੇ ਕੇ ਨਿਕਲ ਜਾਏ। ਉਹਨੇ ਕਿਹਾ ਮੈਨੂੰ ਤਾਂ ਦੁਨੀਆਂ ਦੀ ਪੜ੍ਹਾਈ ਆਉਂਦੀ। ਮਹਾਰਾਜ ਜੀ ਨੇ ਫਿਰ ਉੱਥੇ ਅਗਿਆਨਤਾ ਦਾ ਹਨੇਰਾ ਕੱਟ ਕੇ ਸੱਚੀ ਫੱਟੀ ਲਿਖਣ ਬਾਰੇ ਸ਼ਬਦ ਸ੍ਰੀ ਰਾਗ ਕਿ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ।
ਆਹ ਅੰਧੇਰਾ ਕੱਟਿਆ। ਮਹਾਰਾਜ ਜੀ ਨੇ ਸਮਰੱਥ ਗੁਰੂ ਅੰਧਕਾਰ ਨੂੰ ਖਤਮ ਕਰਦੇ ਨੇ। ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਪੁੱਛ ਲਈਏ, ਮਹਾਰਾਜ ਅਸੀਂ ਇਹ ਸ਼ਬਦ ਤਾਂ ਪੜ੍ਹ ਲਿਆ, ਅਖਰੀ ਅਰਥ ਵੀ ਕਰ ਦਿਆਂਗੇ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘੱਟ ਬਲਿਆ, ਉਹ ਕਿਵੇਂ ਹਨੇਰਾ ਜਾਏ? ਸ੍ਰੀ ਰਾਗ 'ਚ ਇੱਕ ਸ਼ਬਦ ਹੈ, ਉਹਦੇ ਵਿੱਚ ਪਹਿਲੀ ਰਹਾਉ ਦੀ ਤੋਕੇ ਬਿਨ ਤੇਲ ਦੀਵਾ ਕਿਉਂ ਜਲੇ, ਕਿਵੇਂ ਗੁਰੂ ਹਨੇਰਾ ਖਤਮ ਕਰਦੇ ਨੇ, ਤੇਲ ਤੋਂ ਬਿਨਾਂ ਕਿਵੇਂ ਅੰਦਰ ਦਾ ਦੀਵਾ ਬਲੇਗਾ। ਅਗਲੇ ਬਚਨ ਨੇ ਜੇ ਅੰਦਰ ਦਾ ਦੀਵਾ ਬਾਲਣਾ ਹੈ, ਅੰਦਰ ਦੀਪਕ ਦਾ ਪ੍ਰਕਾਸ਼ ਕਰਨਾ, ਪੋਥੀ ਪੁਰਾਣ ਕਮਾਈਏ, ਧਰਮ ਗ੍ਰੰਥ ਪੋਥੀਆਂ ਪੜ੍ਹਨਾ, ਫਿਰ ਮੇਰੀ ਬੇਨਤੀ ਸਮਝਿਓ, ਮੈਂ ਇਹਦੇ ਬਿਲਕੁਲ ਵਿਰੋਧ 'ਚ ਨਹੀਂ ਕਿ ਪਾਠ ਨਹੀਂ ਕਰਨਾ ਚਾਹੀਦਾ, ਸਿਮਰਨ ਨਹੀਂ ਕਰਨਾ ਚਾਹੀਦਾ, ਪੜ੍ਹੀ ਜਾ ਰਿਹਾ, ਜੋ ਪੜ੍ਹ ਰਿਹਾ ਇਹਨੂੰ ਕਮਾਲ ਹੈ, ਇਹਨੂੰ ਜ਼ਿੰਦਗੀ 'ਚ ਢਾਲ ਲੈ। ਪੋਥੀ ਪੁਰਾਣ ਕਮਾਈਏ, ਇਸ ਕਮਾਈ ਦੇ ਵਿੱਚ ਭਾਉ ਵੱਟੀ ਇੱਤ ਤਨ ਪਾਈਏ, ਤਨ ਨੂੰ ਦੀਪਕ ਬਣਾ, ਇਹਦੇ ਵਿੱਚ ਪਰਮਾਤਮਾ ਦੇ ਭੈ ਦੀ ਵੱਟੀ ਪਾ, ਵੱਟ ਉਹਦੇ ਰੂਹ ਦੀ ਵੱਟੀ। ਪੋਥੀ ਪੁਰਾਣ ਕਮਾਈਏ, ਭਾਉ ਵੱਟੀ ਇੱਤ ਤਨ ਪਾਈਏ, ਸੱਚ ਬੂਝਣ ਸੱਚੇ ਪਰਮਾਤਮਾ ਨਾਲ ਡੂੰਘੀ ਸਾਂਝ ਦੀ, ਇੱਕ ਤੂੰ ਦੀਆ ਸਲਾਈ ਲਾ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੇ, ਚਾਨਣ ਹੋਵੇਗਾ ਜੇ ਤੂੰ ਗੁਰੂ ਦੇ ਸ਼ਬਦ ਨਾਲ ਜੁੜੇਗਾ। ਕਹਿੰਦੇ ਨੇ ਸਮਰੱਥ ਗੁਰੂ ਨੇ ਕਿਰਪਾ ਕੀਤੀ, ਅਗਿਆਨਤਾ ਦਾ ਹਨੇਰਾ ਸੀ, ਕਰਮ ਕਾਂਡਾਂ 'ਚ ਫਸਿਆ ਸਾਂ, ਭਰਮ ਵਿੱਚ ਭਟਕਦਾ ਸਾਂ, ਅਗਿਆਨਤਾ ਵਿੱਚ ਕਹਿੰਦਾ ਸਾਂ ਸਰੀਰ ਮੇਰਾ, ਪਰਿਵਾਰ ਮੇਰਾ, ਸੰਸਾਰ ਮੇਰਾ, ਸਭ ਕੁਛ ਮੇਰਾ, ਪਰ ਗੁਰੂ ਨੇ ਕਿਰਪਾ ਕਰ ਅੰਦਰ ਗਿਆਨ ਦਾ ਦੀਵਾ ਬਾਲਿਆ, ਅਗਿਆਨਤਾ ਚਲੀ ਗਈ, ਦੀਵਾ ਬਲੈ ਅੰਧੇਰਾ ਜਾਏ। ਸਾਹਿਬ ਕਹਿੰਦੇ ਨੇ ਅਗਿਆਨ ਅੰਧੇਰਾ ਕੱਟਿਆ, ਕਈ ਜਨਮਾਂ ਦਾ ਹਨੇਰਾ ਕੱਟ ਦਿੱਤਾ, ਗੁਰ ਗਿਆਨ ਘੱਟ ਬਲਿਆ, ਇਸ ਹਿਰਦੇ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਬਲ ਗਿਆ, ਅਤੇ ਉਹ ਦੀਵਾ, ਉਹ ਚਾਨਣ, ਉਹ ਰੋਸ਼ਨੀ, ਉਹ ਪ੍ਰਕਾਸ਼, ਉਹ ਲਾਈਟ, ਆਹ ਬਾਹਰਮੁਖੀ ਗੱਲਾਂ ਨਹੀਂ ਕੇਵਲ, ਇਹੀ ਇਹਨਾਂ ਫਲਾਣਾ ਕਹਿੰਦਾ ਮੈਨੂੰ ਜੋਤ ਦਿਸਦੀ ਪਈ ਹੈ, ਉਹਨਾਂ ਕੋਲ ਗਏ ਤਾਂ ਫਲਾਣੇ ਬਾਬੇ ਨੇ ਤਾਂ ਚਾਨਣ ਇੱਕ ਖਿਣ 'ਚ ਕਰਾ ਦਿੱਤਾ, ਨਹੀਂ ਮਹਾਰਾਜ ਕਹਿੰਦੇ ਨੇ ਆ ਬਾਹਰ ਦੇ ਦੀਵੇ ਚਾਨਣਾ ਵੱਲ ਨਾ ਭੱਜ, ਅੰਦਰ ਦੀਵਾ ਬਲਦਾ ਹੈ, ਉਹ ਜਦੋਂ ਬਲਦਾ ਹੈ ਉਦੋਂ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਉਹ ਅੰਦਰ ਦੀਪਕ ਬਲਿਆ, ਅਤੇ ਜਦੋਂ ਬਲ ਗਿਆ ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਕਹਿ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਅੰਦਰੋਂ ਸਮਝ ਪੈ ਗਈ ਤੱਤ ਗਿਆਨ ਕੀ ਹੈ। ਹੁਣ ਇੱਥੇ ਥੋੜ੍ਹਾ ਜਿਹਾ ਬਖੇੜਾ ਹੁੰਦਾ, ਜਿਹਨੂੰ ਅੰਦਰ ਦੀ ਝਲਕ ਮਿਲ ਜਾਂਦੀ ਏ ਉਹਦਾ ਰਸਤਾ ਹੋਰ ਹੋ ਜਾਂਦਾ, ਅਤੇ ਜਿਹੜਾ ਕੇਵਲ ਬਾਹਰ ਦੀਆਂ ਗੱਲਾਂ ਕਰਦਾ ਉਹਦਾ ਰਸਤਾ ਹੋਰ ਹੋ ਜਾਂਦਾ। ਇਹਨੂੰ ਖਿਮਾ ਕਰਿਓ ਜੋ ਸ਼ਬਦ ਕਹਿਣ ਲੱਗਾ, ਜਿਹਨੂੰ ਝਲਕ ਮਿਲ ਜਾਏ ਉਹਦਾ ਮਾਰਗ ਹੋਰ ਹੈ, ਗਿਆਨੀ ਦਾ ਮਾਰਗ ਅਤੇ ਆਤਮ ਰਸੀਏ ਦਾ ਮਾਰਗ, ਦੋਨਾਂ 'ਚ ਬੜਾ ਅੰਤਰ ਹੈ। ਗਿਆਨੀ ਬੋਧਕ ਤਲ 'ਤੇ ਅੱਖਰਾਂ ਦੀ ਲੜਾਈ ਲੜਦਾ ਹੈ, ਅਤੇ ਨਾਮ ਰਸੀਆ ਆਤਮਕ ਜੀਵਨ ਜਿੰਦਾ ਹੈ, ਇੰਨਾ ਹੀ ਫਰਕ ਹੈ। ਜਿਵੇਂ ਉਦਾਹਰਨ ਦੇਣਾ ਖੁੰਨਾ ਖੂਹ ਦੇ ਪਾਣੀ ਦਾ ਅਤੇ ਟੈਂਕੀ ਦੇ ਪਾਣੀ ਦਾ, ਖੂਹ ਦਾ ਪਾਣੀ ਅਨੁਭਵ ਹੈ, ਟੈਂਕੀ ਦਾ ਪਾਣੀ ਉਧਾਰਾ ਹੈ, ਜਿਹਨੇ ਉਧਾਰਾ ਲਿਆ ਉਹ ਮਕਾਨ ਦੀ ਛੱਤ ਉੱਤੇ ਬਣੀ ਹੈ, ਅਤੇ ਜਿਹਨੇ ਅਨੁਭਵ ਪੈਦਾ ਕੀਤਾ ਉਹ ਤਾਂ ਧਰਤੀ ਪੱਟ ਕੇ ਪੈਦਾ ਹੋਇਆ, ਖੂਹ ਜ਼ਮੀਨ ਤੋਂ ਥੱਲੇ ਹੈ। ਆਤਮ ਰਸੀਆ ਨਿਮਰਤਾ ਵਿੱਚ ਮਿਲੇਗਾ, ਗਿਆਨੀ ਕਦੀ ਛੇਤੀ ਮੈਨੂੰ ਬਖਸ਼ ਦਿਓ, ਨਿਮਰਤਾ 'ਚ ਨਹੀਂ। ਸਾਹਿਬ ਕਹਿੰਦੇ ਨੇ ਕਿ ਜਿਹਦੇ ਅੰਦਰ ਗਿਆਨ ਦਾ ਦੀਪਕ ਬਲ ਗਿਆ, ਅਗਿਆਨ ਦਾ ਹਨੇਰਾ ਕੱਟਿਆ ਗਿਆ। ਅਗਲੇ ਬਚਨ ਨੇ ਫਿਰ ਉਸ ਗਿਆਨ ਦੇ ਦੀਵੇ 'ਚ ਲੱਭਾ ਕੀ, ਹਨੇਰਾ ਸੀ ਘਰ ਸਾਜੋ ਸਮਾਨ ਲੱਭ ਨਹੀਂ ਰਿਹਾ, ਜਦੋਂ ਦੀਵਾ ਬਲਿਆ ਘਰ ਦਾ ਸਮਾਨ ਨਜ਼ਰ ਆ ਗਿਆ, ਅਤੇ ਜਦੋਂ ਅੰਦਰ ਰੂਹਾਨੀਅਤ ਦਾ ਦੀਵਾ ਬਲਿਆ ਅਤੇ ਲੱਭਾ ਇਹ ਹਰ ਲੱਧਾ ਰਤਨ ਪਦਾਰਥ ਹੋ, ਇਸ ਅੰਦਰੋਂ ਹੀ ਨਾਮ ਦਾ ਕੀਮਤੀ ਰਤਨ ਪਦਾਰਥ ਮਿਲ ਗਿਆ। ਫਿਰ ਬੌੜ ਨਾ ਚੱਲਿਆ, ਫਿਰ ਦਾ ਅਰਥ ਬੌੜ ਦੋ ਸ਼ਬਦ, ਫਿਰ ਦੁਬਾਰਾ ਨਾ ਚੱਲਿਆ, ਉਹ ਨਾਸ਼ਵੰਤ ਨਹੀਂ ਹੁੰਦਾ, ਉਹ ਚਲਾਏ ਮਾਨ ਨਹੀਂ ਹੁੰਦਾ, ਜਿਨ੍ਹਾਂ ਨੂੰ ਆਪਣੇ ਅੰਦਰੋਂ ਕੀਮਤੀ ਨਾਮ ਰਤਨ ਲੱਭ ਗਿਆ। ਮਹਾਰਾਜ ਕਹਿੰਦੇ ਨੇ ਉਹ ਨਾਮ ਰਤਨ ਕਦੀ ਜਾਣਾ ਥੋੜ੍ਹਾ, ਫਿਰ ਬੌੜ ਨਾ ਚੱਲਿਆ, ਉਹਨੇ ਨਾਸ਼ ਨਹੀਂ ਹੋਣਾ, ਪਰ ਲੱਭੇਗਾ ਅੰਦਰੋਂ ਹੀ। ਅਤੇ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੀਵਾ ਬਾਲਦੇ ਨੇ, ਅੰਦਰ ਪਿਆ ਹੋਇਆ ਰਤਨ ਬਸ ਉਹਦੀ ਸੋਝੀ ਕਰਾ ਦਿੰਦੇ ਨੇ, ਤੂੰ ਬਾਹਰ ਭਟਕਣਾ, ਤੇਰੇ ਅੰਦਰ ਹੀ ਸਭ ਕੁਝ ਹੈ। ਤਾਂ ਹੀ ਅਸੀਂ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ ਕਿ ਖੱਠ ਮਜਾਹੂ ਹਰ ਲੱਦਾ ਰਤਨ ਪਦਾਰਥ, ਇਸ ਹਿਰਦੇ ਵਿੱਚੋਂ ਹੱਟ ਮਜਾਹੂ ਮੈਂ ਮਾਨਕ ਲੱਦਾ। ਮਹਾਰਾਜ ਕਹਿੰਦੇ ਦੀਵਾ ਬਲਿਆ ਅਤੇ ਅੰਦਰੋਂ ਕੀਮਤੀ ਮੋਤੀ ਮਿਲ ਗਏ। ਹੱਟ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਕੂ ਸਤਿਗੁਰ ਦਿੱਤਾ, ਇਹ ਗੁਰੂ ਨੇ ਜਣਾਇਆ। ਢੂੰਡ ਮਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਜਦੋਂ ਹਨੇਰਾ ਗਿਆ। ਮਹਾਰਾਜ ਕਹਿੰਦੇ ਨੇ ਹਰ ਲੱਦਾ ਰਤਨ ਪਦਾਰਥ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਕਿਲ ਵਿਖ ਦੁੱਖ ਅਗਿਆਨਤਾ ਦਾ ਹਨੇਰਾ, ਜਨਮ ਜਨਮ ਕੇ ਗਿਲ ਵਿਖ ਦੁੱਖ ਉਤਰੇ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਉਸ ਗਿਆਨ ਦਾ ਅੰਦਰ ਚਾਨਣ ਖੋ ਗਿਆ। ਮਹਾਰਾਜ ਕਹਿੰਦੇ ਨੇ ਉਹ ਰਤਨ ਫਿਰ ਬੌੜ ਨਾ ਚੱਲਿਆ, ਬਾਕੀ ਹਰ ਚੀਜ਼ ਵਕਤ ਨਾਲ ਖਤਮ ਹੋ ਜਾਏਗੀ। ਫਿਰ ਬੇਨਤੀ ਕਰਦੇ ਹਾਂ ਕਿ ਧਨ ਅੱਜ ਇਕੱਠਾ ਹੈ, ਕੱਲ੍ਹ ਨੂੰ ਇੱਕ ਦਿਨ ਖਤਮ ਹੋਏਗਾ। ਦੁਨੀਆਂ ਦੀਆਂ ਸੁੱਖ ਸਹੂਲਤਾਂ ਜੀ ਕੋਲ ਨੇ, ਕੱਲ੍ਹ ਨੂੰ ਬਿਣਸ ਜਾਣਗੀਆਂ, ਪਰ ਨਾਮ ਦਾ ਐਸਾ ਕੀਮਤੀ ਰਤਨ ਹੈ, ਮੌਤ ਨਾਲ ਸਰੀਰ ਤਾਂ ਸੜ ਸਕਦਾ, ਕੱਪੜੇ ਤਾਂ ਇੱਥੇ ਰਹਿ ਜਾਣਗੇ, ਬੰਗਲੇ ਇੱਥੇ ਰਹਿ ਜਾਣਗੇ, ਬਿਜਨਸ ਇੱਥੇ ਰਹਿ ਜਾਏਗਾ, ਵਡਿਆਈਆਂ ਦੁਨੀਆਂ ਦੀਆਂ ਇੱਥੇ ਰਹਿ ਜਾਣਗੀਆਂ, ਪਰ ਚੇਤੇ ਰੱਖਿਓ ਨਾਮ ਉਹ ਰਤਨ ਹੈ ਜਿਹਨੂੰ ਚਿਖਾ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਖਵਾ ਉਡਾ ਨਹੀਂ ਸਕਦੀ, ਚੋਰ ਚੁਰਾ ਨਹੀਂ ਸਕਦਾ, ਵਟਪਾਰ ਖੋ ਨਹੀਂ ਸਕਦਾ। ਨਾਮ ਤਾਂ ਉਹ ਰਤਨ ਹੈ ਜਿਹੜਾ ਆਤਮਾ ਦੇ ਨਾਲ ਅੱਗੇ ਜਾਂਦਾ, ਉਹ ਨਾ ਚੱਲਿਆ, ਉਹ ਚਲਾਏ ਮਾਨ ਨਹੀਂ, ਉਹ ਨਾਲ ਨਿਭਦਾ ਹੈ। ਸਤਿਗੁਰੂ ਨੇ ਉਸ ਨਾਮ ਰਤਨ ਬਾਰੇ ਬਾਣੀ ਵਿੱਚ, ਭਾਵੇਂ ਅਸੀਂ ਇਹਦੇ ਅਰਥ ਬਾਣੀ ਨਾਲ ਕਰਨੇ ਹਾਂ, ਖੈ ਤਾਂ ਉਹ ਕੀਮਤੀ ਖਜ਼ਾਨਾ ਜਿਹੜਾ ਅਸੀਂ ਪੜ੍ਹਦੇ ਹਾਂ, ਖੰਮ ਧਨਵੰਤ ਭਾਗਟ ਸੱਚ ਨਾਏ, ਵੱਡਿਆਂ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਗੁਰੂ ਨੇ ਖਜ਼ਾਨਾ ਦੇ ਦਿੱਤਾ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਥੋਲ, ਖਾਵੇਂ ਖਰਚਾ ਰਲ ਮਿਲ ਭਾਈ, ਫਿਰ ਬੌੜ ਨਾ ਚੱਲਿਆ, ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਫਿਰ ਬੌੜ ਨਾ ਚੱਲਿਆ, ਉਹਨੇ ਖਤਮ ਨਹੀਂ ਹੋਣਾ। ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ, ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ, ਵੱਖਰ ਤੈਵਣ ਜਾ ਰਿਹਾ ਦੋਵਾਂ ਰਹੀ ਸਮਾਏ। ਉਹ ਰਤਨ ਗੁਰੂ ਅੰਦਰ ਵੀ, ਅਤੇ ਉਹ ਰਤਨ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦਾ ਪਦਾਰਥ ਸਿੱਖ ਅੰਦਰ ਵੀ ਪੈਦਾ ਹੋ ਗਿਆ। ਫਿਰ ਸਮਝਿਓ ਬੇਨਤੀ ਕਿ ਜਿਨ੍ਹਾਂ ਦੇ ਮਸਤਕ ਦੇ ਲੇਖ, ਉਹਨਾਂ ਨੂੰ ਗੁਰੂ ਮਿਲਿਆ, ਜਿਨ੍ਹਾਂ ਨੂੰ ਗੁਰੂ ਮਿਲੇ ਉਹਨਾਂ ਦਾ ਹਨੇਰਾ ਚੁੱਕ ਦਿੱਤਾ, ਅੰਧਕਾਰ ਮਿਟ ਗਿਆ। ਤੀਸਰੀ ਗੱਲ, ਜਿਨ੍ਹਾਂ ਦਾ ਹਨੇਰਾ ਮਿਟ ਗਿਆ ਉਹ ਬਾਹਰੋਂ ਨਹੀਂ ਭਾਲਦੇ, ਉਹ ਕਹਿੰਦੇ ਨੇ ਬਾਹਰ ਕੀ ਜਾਣਾ, ਹੁਣ ਘਰ ਵਿੱਚ ਹੀ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਉਹਨੂੰ ਕਾਂ ਨਾਮ ਦਾ ਕੀਮਤੀ ਰਤਨ ਮਿਲ ਗਿਆ। ਅਖੀਰ ਗੁਰੂ ਰਾਮਦਾਸ ਕਹਿੰਦੇ ਨੇ, ਅਤੇ ਜਿਹਨੂੰ ਨਾਮ ਮਿਲਿਆ ਫਿਰ ਉਹ ਪਹੁੰਚਿਆ ਕਿੱਥੇ, ਜਨ ਨਾਨਕ ਨਾਮ ਆਰਾਧਿਆ ਆਰਾਧ ਖਰ ਮਿਲਿਆ। ਜਨ ਦਾਸ ਨਾਨਕ ਦਾ ਅਰਥ ਗੁਰੂ ਰਾਮਦਾਸ ਕਰੀਏ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਭਾਈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੇ ਨਾਮ ਨੂੰ ਆਰਾਧਿਆ, ਉਹਨੂੰ ਜਪਿਆ, ਆਰਾਧ ਖਰ ਮਿਲਿਆ, ਅਤੇ ਉਹ ਅਖੀਰ ਜਪਦੇ ਜਪਦੇ ਸਿਮਰਦੇ ਸਿਮਰਦੇ ਸਾਈਂ ਵਿੱਚ ਲੀਨ ਹੋ ਗਏ। ਬਿਸ ਦੇਖਿਓ, ਇਹ ਚਾਰ ਪਦਿਆਂ ਵਿੱਚ ਪੂਰੀ ਮਾਨਵ ਦੀ ਆਤਮਿਕ ਯਾਤਰਾ ਹੈ। ਭਾਗ ਵੱਡੇ ਹੋਣ ਤਾਂ ਗੁਰੂ ਮਿਲਦਾ, ਗੁਰੂ ਮਿਲੇ ਤਾਂ ਹਨੇਰਾ ਜਾਂਦਾ, ਹਨੇਰਾ ਚਲਾ ਜਾਏ ਤਾਂ ਨਾਮ ਦਾ ਰਤਨ ਪ੍ਰਗਟ ਹੁੰਦਾ, ਅਤੇ ਜਿਹਨੂੰ ਨਾਮ ਦਾ ਰਤਨ ਮਿਲ ਜਾਏ ਉਹ ਜਪ ਜਪ ਕੇ ਇੱਕ ਦਿਨ ਲੀਨ ਹੋ ਜਾਂਦਾ ਹੈ। ਸਿਰਫ ਇੱਕ ਅੱਧਾ ਮਿੰਟ ਹੋਰ ਆਪ ਜੀ ਦਾ ਮੈਂ ਲੈਣਾ ਚਾਹੁੰਦਾ ਕਿ ਨਾਮ ਜਪ ਜਪ ਕੇ ਨਾਮ ਵਿੱਚ ਲੀਨ ਹੋ ਗਏ, ਜਨ ਨਾਨਕ ਨਾਮ ਆਰਾਧਿਆ ਮਹਾਰਾਜ ਕਹਿੰਦੇ ਨੇ ਆਰਾਧ ਕਰ ਮਿਲਿਆ। ਨਾਮ ਜਪ ਕੇ ਕਿਵੇਂ ਭਾਈ? ਦੇਖੋ ਨਾਮ ਜਾਂ ਇੱਕ ਖਿੱਚਕ ਹੈ, ਨਾਮ ਇੱਕ ਕਸ਼ਿਸ਼ਕ ਹੈ, ਨਾਮ ਨਰਜਿੰਦ ਨਹੀਂ। ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਇਹ ਨਹੀਂ, ਹੁਣ ਕੋਈ ਸ਼ਬਦ ਵਾਹਿਗੁਰੂ ਕਹਿੰਦਾ, ਹਿੰਦੂ ਵੀਰ ਰਾਮ ਕਹਿੰਦਾ, ਮੁਸਲਮਾਨ ਅੱਲਾ ਹੂ ਸ਼ਬਦ ਉਚਾਰਦਾ, ਕੀ ਇਹ ਜਿਹੜੇ ਪਰਮਾਤਮਾ ਦੇ ਕਿਰਤਮ ਨਾਮ ਨੇ, ਉਹਦੀ ਕਿਰਤ ਵੇਖ ਕੇ ਰੱਖੇ ਗਏ, ਇਹ ਨਾਮ ਨਰਜਿੰਦ ਨੇ? ਨਹੀਂ, ਨਾਮ ਵਿੱਚ ਮਾਲਕ ਆਪ ਵਰਤਦਾ, ਨਾਮ ਵਿੱਚ ਬਹੁਤ ਕੁਝ ਰੱਖਿਆ। ਮਹਾਰਾਜ ਜੀ ਨੇ ਤਾਂ ਕਿਹਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਸਿਮਰਨ ਵਿੱਚ ਪਰਮਾਤਮਾ ਆਪ ਹੈ। ਇੱਕ ਉਦਾਹਰਨ ਦੇ ਜਾਵਾਂ ਕਿ ਇੱਕ ਬੱਚਾ ਜਿਹਦੀ ਆਰਬਲਾਂ ਅਜੇ ਇੱਕ ਮਹੀਨੇ ਦੀ, ਡੇਢ ਮਹੀਨੇ ਦੀ, ਉਹਦਾ ਨਾਮ ਗੁਰਦੁਆਰੇ ਰੱਖ ਦਿੱਤਾ। ਬੱਚੇ ਨੂੰ ਕੋਈ ਪਤਾ ਨਹੀਂ ਜਿਹੜਾ ਨਾਮ ਰੱਖਿਆ, ਇਹ ਪੰਜਾਬੀ 'ਚ, ਅੰਗਰੇਜ਼ੀ ਏ, ਇਹ ਫਾਰਸੀ ਏ, ਇਹ ਅਰਬੀ ਏ, ਇਹ ਸੰਸਕ੍ਰਿਤ ਏ, ਬ੍ਰਿਜ ਭਾਸ਼ਾ। ਨਾਮ ਰੱਖ ਦਿੱਤਾ, ਸਾਰੇ ਘਰ ਦੇ ਜੀ ਆਉਣ ਉਸ ਨਾਮ ਨੂੰ ਲੈ ਕੇ, ਅੱਖਰ ਲੈ ਕੇ ਪੁਕਾਰਨ ਲੱਗ ਪਏ। 5-6 ਮਹੀਨੇ ਬਾਅਦ ਉਹ ਅੱਖਰ ਬੱਚੇ ਉੱਤੇ ਇੰਨਾ ਅਸਰ ਕਰ ਜਾਂਦਾ ਕਿ ਉਹ ਅੱਖਰ ਸੁਣਦਿਆਂ ਸਾਰ ਉੱਧਰ ਦੇਖਣ ਲੱਗ ਪੈਂਦਾ, ਉਹਦਾ ਨਾਮ ਲੈ ਕੇ ਆਵਾਜ਼ ਮਾਰੀਏ ਉਹ ਝਾਕਣ ਲੱਗ ਪੈਂਦਾ। ਜੇ ਇੱਕ ਸਰੀਰ ਉੱਤੇ ਅੱਖਰਾਂ ਦਾ ਇੰਨਾ ਅਸਰ ਹੁੰਦਾ ਕਿ ਅੱਖਰਾਂ ਨਾਲ ਉਹ ਉੱਧਰ ਤਵੱਜੋ ਦੇਣ ਲੱਗ ਪੈਂਦਾ, ਅਤੇ ਜਿਹੜਾ ਪਰਮਾਤਮਾ ਦਾ ਨਾਮ ਅੱਖਰਾਂ ਨਾਲ ਜਪਦਾ, ਰੱਬ ਉਹਦੇ 'ਤੇ ਕਿਰਪਾ ਕਿਉਂ ਨਹੀਂ ਕਰੇਗਾ? ਇਹ ਨਾਮ ਦੀ ਬਖਸ਼ਿਸ਼ ਹੈ। ਅਖੀਰਲਾ ਪ੍ਰਮਾਣ ਦੇ ਕੇ ਸਮਾਪਤੀ ਕਰਾਂ। ਨਾਮ ਇਸ ਤਰ੍ਹਾਂ, ਸਮੁੰਦਰ ਨਦੀਆਂ ਨੂੰ ਦਿਸਦਾ ਨਹੀਂ, ਸਮੁੰਦਰ ਨਜ਼ਰ ਨਹੀਂ ਆਇਆ, ਪਰ ਨਦੀ ਜਦੋਂ ਪਹਾੜ ਤੋਂ ਤੁਰਦੀ ਏ, ਇੰਨੀ ਤੇਜ਼ੀ ਨਾਲ ਤੁਰੀ ਜਾ ਰਹੀ ਏ, ਉਹ ਕਹਿੰਦੀ ਹੈ ਦਿਸਦਾ ਨਹੀਂ ਪਰ ਕਿਤੇ ਹੈ ਜ਼ਰੂਰ। ਨਦੀ ਖਿੱਚੀ ਕੋਈ ਸਮੁੰਦਰ ਵਿੱਚ ਮਿਲ ਜਾਂਦੀ ਏ, ਜਿਹਨੂੰ ਨਾਮ ਜਪਣ ਦਾ ਰੋਜ਼ ਚਾਹ ਬਣ ਜਾਏ, ਸੱਚ ਜਾਣੋ ਨਦੀ ਬਣ ਕੇ ਤੁਰ ਪਿਆ, ਅਜੇ ਪਿਆਰਾ ਦਿਸਿਆ ਤਾਂ ਨਹੀਂ ਪਰ ਇੱਕ ਦਿਨ ਜਪਦਿਆਂ ਜਪਦਿਆਂ ਮਿਲੇਗਾ ਜ਼ਰੂਰ। ਸਾਹ ਲਾਹੀ ਸਾਹ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਭਾਵੇਂ ਸਮੁੰਦ ਨਾ ਜਾਣੀਏ, ਉਹ ਮਿਲ ਜਾਂਦੇ ਨੇ। ਜਨ ਨਾਨਕ ਨਾਮ ਅਰਾਧਿਆ, ਅਰਾਧ ਹਰ ਮਿਲਿਆ, ਤਨ ਗੁਰੂ ਰਾਮਦਾਸ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ, 4 ਤੁਕਾਂ ਸਨ, 4 ਤੁਕਾਂ ਦੇ ਭਾਵ ਅਰਥ ਆਪ ਨੇ ਸਾਂਝੇ ਕੀਤੇ ਨੇ। ਖੋਈਆਂ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ। ਸਾਧ ਸੰਗਤ, ਬਾਲਾ ਪ੍ਰੀਤਮ ਜੀ ਦਾ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਨਮਸਕਾਰ, ਜਿਨ੍ਹਾਂ ਸਬੱਬ ਬਣਾਇਆ, ਸਮੁੱਚੇ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼ਬਦ ਵਿਚਾਰ ਹੁਕਮ ਕੀਤਾ ਸੀ ਸੰਗਤ ਵੱਲੋਂ। ਹਰ ਸਾਲ ਮਾਲਕ ਕਿਰਪਾ ਕਰੇ, ਤਰਸ ਕਰੇ, ਇਹ ਨੇਮ ਭਾਵਨਾ ਨਾਲ ਨਿਭੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।